ਅੰਮ੍ਰਿਤ ਵੇਲੇ ਦੀ ਤਾਣ ਮਨੁੱਖਤਾ ਦੇ ਅਰਥ ਕਹਿੰਦੀ ਬਾਣੀ
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ ਫਿਰ ਸ਼ੁਰੂਆਤ ਹੋਵੇ ਸੁਹਾਵਣੀ ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ ਦਲਜੀਤ ਸਿੰਘ ਹੁਣਾਂ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ
ਸਤਨਾਮ ਸ੍ਰੀ ਵਾਹਿਗੁਰੂ
ਹਰਮਨ ਰੇਡੀਓ ਦੀ ਪੇਸ਼ਕਸ਼ ਗਾਵੋ ਸੱਚੀ ਬਾਣੀ ਅੰਮ੍ਰਿਤ ਵੇਲੇ ਤੋਂ ਆਪ ਜੀ ਗੁਰਬਾਣੀ ਪ੍ਰਵਾਹ ਦਾ ਆਨੰਦ ਮਾਣ ਰਹੇ ਹੋ ਤੇ ਦੇਸ਼ ਵਿਦੇਸ਼ ਤੇ ਦੁਨੀਆਂ ਦੇ ਕੋਨੇ ਕੋਨੇ ਤੋਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਸਾਰੇ ਸਰੋਤਿਆਂ ਨੂੰ ਜੀਓ ਆਇਆ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਗਾਵੋ ਸੱਚੀ ਬਾਣੀ ਅਧੀਨ ਜੋ ਵੀਕਐਂਡ ਤੇ ਕਥਾ ਵਿਚਾਰ ਦਾ ਪ੍ਰੋਗਰਾਮ ਦਾ ਆਨੰਦ ਮਾਣਦੇ ਹੋ ਤੇ ਅਸੀਂ ਤੁਹਾਡੀ ਸੇਵਾ ਵਿਚ ਇਸ ਵੇਲੇ ਆਸਾ ਦੀ ਵਾਰ ਦੀ ਕਥਾ ਵਿਚਾਰ ਲੈ ਕੇ ਆ ਰਹੇ ਹਾਂ ਵਡਭਾਗੇ ਹਾਂ ਜੋ ਅੰਮ੍ਰਿਤ ਵੇਲੇ ਉੱਠਣ ਦਾ ਮੌਕਾ ਮਿਲਦਾ ਹੈ ਅੰਮ੍ਰਿਤ ਵੇਲੇ ਗੁਰੂ ਦੇ ਬਾਣੀ ਦੇ ਨਾਲ ਜੁੜਨ ਦਾ ਮੌਕਾ ਮਿਲਦਾ ਹੈ ਤੇ ਉਸ ਤੋਂ ਵੀ ਵਡਭਾਗੇ ਹਨ ਉਹ ਸਾਰੇ ਜੋ ਅੰਮ੍ਰਿਤ ਵੇਲੇ ਇਸ ਬਾਣੀ ਨੂੰ ਸੁਣਦੇ ਨੇ ਕਿਉਂਕਿ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਉੱਥੇ ਸਤਿਗੁਰ ਦਾ ਵਾਸਾ ਹੋ ਜਾਂਦਾ ਹੈ ਜਿੱਥੇ ਕਹਿਣ ਵਾਲੇ ਤੇ ਸੁਣਨ ਵਾਲਿਆਂ ਦੀ ਜਿਹੜੀ ਲਿਵ ਹੈ ਪਰਮਾਤਮਾ ਨਾਲ ਜੁੜ ਜਾਵੇ ਤਾਂ ਅੱਜ ਆਪਾਂ ਇਸ ਪ੍ਰੋਗਰਾਮ ਵਿੱਚ ਆਸਾ ਦੀ ਵਾਰ ਦੀ 10ਵੀਂ ਪੌੜੀ ਨੂੰ ਵਿਚਾਰਨ ਜਾ ਰਹੇ ਹਾਂ ਤੇ ਮੇਰਾ ਸਾਥ ਦੇਣਗੇ ਸਾਡੇ ਮਾਨਯੋਗ ਭਾਜੀ ਅਮਨਦੀਪ ਸਿੰਘ ਸਿੱਧੂ ਤੇ ਮੈਂ ਉਹਨਾਂ ਨੂੰ ਹਰਮਨ ਰੇਡੀਓ ਦੇ ਵਿਹੜੇ ਵਿੱਚ ਸੱਦਾ ਦਿੰਦਾ ਕਿ ਆਓ ਆਪਾਂ ਗੁਰਬਾਣੀ ਦੇ ਲੜ ਲੱਗੀਏ ਹੋਰਨਾਂ ਨੂੰ ਵੀ ਕਿਉਂਕਿ ਆਪ ਜਪੇ ਅਵਰਾ ਨਾਮ ਜਪਾਵੇ ਹੋਰਨਾਂ ਨੂੰ ਵੀ ਪ੍ਰੇਰੀਏ ਕਿ ਗੁਰਬਾਣੀ ਦੇ ਲੜ ਲੱਗਣ ਅਮਨਦੀਪ ਸਿੰਘ ਜੀ ਤੁਹਾਡਾ ਸਵਾਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸਰੋਤਿਆਂ ਨੂੰ ਬਹੁਤ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਤੇ ਬੜਾ ਚੰਗਾ ਲੱਗ ਰਿਹਾ ਜੀ ਗੁਰਬਾਣੀ ਦੇ ਨਾਲ ਜੁੜ ਕੇ ਜਿੰਨੀ ਕੁ ਵੀ ਤੁਸ਼ ਬੁੱਧੀ ਹੈ ਉਸ ਹਿਸਾਬ ਦੇ ਨਾਲ ਅਸੀਂ ਕਾਫੀ ਅਧਿਐਨ ਕਰਕੇ ਕੋਸ਼ਿਸ਼ ਕਰ ਰਹੇ ਹਾਂ ਇਹ ਉੱਦਮ ਕਰਨ ਦੀ ਤੇ ਸੰਗਤਾਂ ਕਾਫੀ ਲਾਹਾ ਵੀ ਲੈ ਰਹੀਆਂ ਨੇ ਕੁਛ ਸਾਡੇ ਤੇ ਤਰੁੱਟੀਆਂ ਵੀ ਹੁੰਦੀਆਂ ਨੇ ਉਸ ਦੇ ਲਈ ਵੀ ਪਹਿਲਾਂ ਹੀ ਮਾਫ਼ੀ ਚਾਹੁੰਦੇ ਹਾਂ ਤੇ ਅੱਜ ਦੀ ਜਿਹੜੀ ਹੈ ਪੌੜੀ 10ਵੀਂ ਉਸ ਤੇ ਵਿਚਾਰ ਚਰਚਾ ਸ਼ੁਰੂ ਕਰੀਏ
ਜੀ ਅਮਨਦੀਪ ਇਸ ਤੋਂ ਪਹਿਲਾਂ ਆਪਾਂ ਇਸ ਪੌੜੀ ਨੂੰ ਕੀਰਤਨ ਰੂਪ ਵਿੱਚ ਸਰਵਣ ਕਰ ਲਈਏ ਅਮਨਦੀਪ
ਜੀ ਹਾਂਜੀ ਇਸ ਪੌੜੀ ਦੀ ਥੋੜੀ ਜਿਹੀ ਪਹਿਲਾਂ ਭੂਮਿਕਾ ਜ਼ਰੂਰ ਦੱਸਣੀ ਪਏਗੀ ਕਿ ਇਸ ਦੇ ਵਿੱਚ ਕੂੜ ਦੇ ਬਾਰੇ ਦੱਸਿਆ ਗਿਆ ਕਿ ਕੂੜ ਹੈ ਕੀ ਹੁੰਦਾ ਆ ਸਮਾਜ ਦੇ ਵਿੱਚ ਕਈ ਪ੍ਰਥਾਵਾਂ ਪੰਥ ਜਿਹੜੇ ਨੇ ਉਹ ਸਾਰੀ ਮਾਇਆ ਨੂੰ ਕੂੜ ਕੂੜ ਕਹਿੰਦੇ ਫਿਰਦੇ ਨੇ ਹਰ ਬੰਦੇ ਨੂੰ ਕੂੜ ਕੂੜ ਕਹਿੰਦੇ ਫਿਰਦੇ ਨੇ ਇੱਥੋਂ ਤੱਕ ਕਿ ਔਰਤ ਨੂੰ ਲੜਕੀ ਨੂੰ ਵੀ ਕੁੜੀ ਦਾ ਸੰਗਿਆ ਦਿੱਤੀ ਗਈ ਹੈ ਉਸਦੇ ਵੀ ਕਾਰਨ ਨੇ ਉਹ ਕਿਉਂ ਦਿੱਤੀ ਗਈ ਹੈ ਉਹ ਇਹ ਸਾਰੀ ਜਿਹੜੀ ਗਾਥਾ ਹੈ ਸਾਰੀ ਇਸਦੀ ਜੋ ਵਿਆਖਿਆ ਇਹਨਾਂ ਸਲੋਕਾਂ ਦੇ ਵਿੱਚ ਦੱਸੀ ਗਈ ਹੈ ਤੇ ਇਹਨਾਂ ਦਾ ਮੁੱਖ ਭਾਵ ਇਹਨਾਂ ਸਲੋਕਾਂ ਦਾ ਪਿਛਲੀ ਪੌੜੀ ਦੀ ਆਖਰੀ ਲਾਈਨ ਹੈ ਤਿੰਨ ਮੰਗਾਂ ਜੇ ਤੁਜੇ ਧਿਆਇਨ ਦੇ ਕਹਿੰਦੇ ਨੇ ਕਿ ਹਉ ਢਾਡੀ ਕਾ ਨੀਚ ਜਾਤ ਹੋਰ ਉੱਤਮ ਜਾਤ ਸਦਾਇਨ ਦੇ ਤਿੰਨ ਮੰਗਾਂ ਜੇ ਤੁਜੇ ਧਿਆਇਨ ਦੇ ਤੇ ਨੀਚ ਜਾਤ ਕੀ ਆ ਉੱਤਮ ਜਾਤ ਕੀ ਆ ਤੇ ਉਹ ਕਿਹਨਾਂ ਨੂੰ ਉਹ ਦੇਖਣਾ ਚਾਹੁੰਦੇ ਨੇ ਗੁਰੂ ਸਾਹਿਬ ਜੋ ਤੁਜੇ ਧਿਆਇਨ ਦੇ ਨੇ ਉਹ ਸਾਰੇ ਇਹਨਾਂ ਸਲੋਕਾਂ ਦੇ ਵਿੱਚ ਆਏਗੀ ਤੇ ਆਓ ਸਰਵਣ ਕਰਦੇ ਹਾਂ ਆਸਾ ਦੀ ਵਾਰ ਦੀ 10ਵੀਂ ਪੌੜੀ ਭਾਈ ਸੁਰਜਨ ਸਿੰਘ ਰਾਗੀ ਦੀ ਆਵਾਜ਼ ਦੇ ਵਿੱਚ
ਸ਼ਲੋਕ ਮਹੱਲਾ ਪਹਿਲਾ ਕੂੜ ਰਾਜਾ ਕੂੜ ਪਰਜਾ ਕੂੜ ਸੰਸਾਰ ਕੂੜ ਮੰਨਤ ਕੂੜ ਮਾੜੀ ਕੂੜ ਬਸਨਹਾਰ ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ ਕੂੜ ਕਾਇਆ ਕੂੜ ਕੱਪੜੇ ਕੂੜ ਰੂਪ ਅਪਾਰ ਕੂੜ ਮੀਆਂ ਕੂੜ ਦੀਦੀ ਖੱਪ ਹੋਏ ਖਾਰ ਕੂੜ ਕੂੜਾ ਨੇ ਲੱਗਾ ਵਿਸਤਰਿਆ ਕਰਤਾਰ ਕਿਸ ਨਾਲ ਕੀਤਾ ਦੋਸਤੀ ਸਭ ਜਗ ਚੱਲਣ ਹਾਰ
ਕੂੜ ਮਿੱਠਾ ਕੂੜ ਮਾਖਿਆ ਕੂੜ ਡੋਬੇ ਪੂਰ ਨਾਨਕ ਵਿਖਾਣੇ ਬੇਨਤੀ ਸੁਦਬਾਜ ਕੂੜੋ
ਸੱਚ ਤਾਂ ਪਰ ਜਾਣੀਏ ਜਾਣਦੇ ਸੱਚਾ ਹੋਏ ਸੱਚ ਤਾਂ ਪਰ ਜਾਣੀਏ ਜਾਣਦੇ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਣ ਮਨ ਰਸੀਏ ਤਾਂ ਪਾਏ ਮੁਖ ਦੁਆਰ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ ਸਤ ਕਾਇਆ ਸਾਧਕ ਵਿੱਚ ਜੇ ਕਰਤਾ ਜੀਓ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ ਸਤਿਗੁਰੂ ਨੂੰ ਪੁੱਛ ਕੇ ਵੈਰੇ ਕਰੇ ਨਿਵਾਸ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਖਾਣੇ ਬੇਨਤੀ ਜਿਨ ਸੱਚ ਪੱਲੇ ਬੇਨਤੀ ਜਿਨ ਸੱਚ ਪੱਲੇ ਹੋਏ ਦਾਨ ਮਹਿੰਡਾ ਤਲੀ ਕਾਕ ਜਿਮਿਲ ਮਸਤਕ ਲਾਈਐ ਕੂੜਾ ਨਾਨ ਛੱਡੀਐ ਹੋਏ ਕਮਨ ਅਲੱਗ ਤੇ ਆਈਐ ਪੱਜ ਵੀ ਪਾਈਐ ਜੇ ਵੇਰੀ ਕਾਰ ਕਮਾਈਐ ਜੇ ਹੋਵੇ ਗੁਰਗ ਲਿਖਿਆ ਤਾਂ ਧੂੜ ਇਹਨਾਂ ਦੀ ਪਾਈਐ ਮਤ ਥੋੜੀ
ਮਤ ਥੋੜੀ ਸੇਵ ਗਵਾਈ ਹੈ ਗੁਰੂ ਸਾਹਿਬ ਨੇ ਦੋ ਸਲੋਕ ਇਸ ਪੌੜੀ ਦੇ ਨਾਲ ਸੰਬੰਧਿਤ ਬਖਸ਼ੇ ਨੇ ਇੱਕ ਵਿੱਚ ਕੂੜ ਦੀ ਗੱਲ ਕੀਤੀ ਆ ਤੇ ਦੂਸਰੇ ਪਾਸੇ ਸ਼ੀਸ਼ੇ ਦਾ ਕਹਿ ਲਓ ਦੂਸਰਾ ਪਾਸਾ ਜਿਵੇਂ ਦੁਨੀਆਂ ਦੇ ਦੋਵੇਂ ਮੂਲ ਦਿਖਾਉਂਦੇ ਨੇ ਗੁਰੂ ਸਾਹਿਬ ਸੱਚ ਦੀ ਪਰਿਭਾਸ਼ਾ ਦੱਸੀ ਹੈ ਅਮਦੀਪ ਜਿਹੜਾ ਕੂੜ ਹੈ ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਇਹ ਇਵੇਂ ਜਾਪਦਾ ਜਿਵੇਂ ਸਾਡੀ ਜੋ ਵਰਨਮਾਲਾ ਹੈ ਉਹਦੇ ਵਿੱਚੋਂ ਨਿਕਲੇ ਹੋਏ ਇਹ ਸ਼ਬਦ ਨੇ ਤੇ ਤਾਂ ਹੀ ਤੁਸੀਂ ਇਸ ਨੂੰ ਇੱਕ ਜਿਵੇਂ ਆਪਾਂ ਪਹਿਲਾਂ ਵੀ ਇੱਕ ਵਾਰੀ ਵਿਚਾਰ ਕਰ ਰਹੇ ਸੀ ਕਿ ਇੱਕ ਕੜੇ ਦੇ ਰੂਪ ਵਿੱਚ ਮਤਲਬ ਦੁਨੀਆਂ ਦੇ ਘੇਰੇ ਦੇ ਰੂਪ ਵਿੱਚ ਦੇਖਿਆ ਜਾਂਦਾ ਜੀ
ਜੀ ਇਸ ਕੂੜ ਅੱਖਰ ਦੀ ਜਿਹੜੀ ਭੂਮਿਕਾ ਇਹ ਹੈ ਕਿ ਬਹੁਤ ਸਾਰੇ ਜਿਹੜੇ ਧਾਰਮਿਕ ਸਿਧਾਂਤ ਇਹ ਕਹਿੰਦੇ ਸਨ ਉਹਨਾਂ ਦੀ ਭਾਵਨਾ ਤਾਂ ਸੱਚੀ ਸ਼ੁਰੂ ਹੋਈ ਸੀ ਪਰ ਅਖੀਰ ਨੂੰ ਕੀ ਆ ਜਦੋਂ ਹਰੇਕ ਧਰਮ ਦੇ ਵਿੱਚ ਹਰੇਕ ਪੰਥ ਦੇ ਵਿੱਚ ਰਾਹ ਦੇ ਵਿੱਚ ਪਖੰਡ ਆ ਜਾਂਦਾ ਤੇ ਉਹ ਹਰ ਚੀਜ਼ ਨੂੰ ਤਿਰਸਕਾਰ ਦੇ ਜਿੱਦਾਂ ਧਰਮ ਪੁਰਾਣਾ ਹੋਈ ਜਾਂਦਾ ਆ ਉਸ ਦੇ ਜਿਹੜੇ ਦਾਰਸ਼ਨਿਕ ਨੇ ਉਹਨਾਂ ਦੀ ਜਿਹੜੀ ਜਲਾਉ ਆ ਉਹਨਾਂ ਦੀ ਲੋਅ ਆ ਘਟੀ ਜਾਂਦੀ ਆ ਤੇ ਅਖੀਰ ਨੂੰ ਕੀ ਰਹਿ ਜਾਂਦਾ ਕੂੜ ਰਹਿ ਜਾਂਦਾ ਕੂੜ ਮਤਲਬ ਕਿ ਬਹੁਤ ਕੁਛ ਝੂਠ ਰਹਿ ਜਾਂਦਾ ਤੇ ਇਸੇ ਹੀ ਤਰ੍ਹਾਂ ਕਾਫ਼ੀ ਜਿਹੜੇ ਪੁਰਾਤਨ ਪੰਥ ਹੋਏ ਸਨ ਉਹ ਇਹ ਜਿਹੜੀ ਸਾਰੀ ਸ੍ਰਿਸ਼ਟੀ ਆ ਉਸਨੂੰ ਕੂੜ ਕੂੜ ਕਹਿ ਕੇ ਤਿਰਸਕਾਰਦੇ ਸਨ ਵੀ ਇਹ ਕੂੜਾ ਹੀ ਆ ਸਾਰਾ ਇਹ ਤਾਂ ਹੁਣ ਦਰਖਤ ਸੁੱਕ ਜਾਣੇ ਨੇ ਸਰੀਰ ਸੁੱਕ ਜਾਣਾ ਕੂੜਾ ਬਣ ਜਾਣਾ ਇਹ ਕੂੜਾ ਇਹ ਸਭ ਝੂਠਾ ਆ ਤੇ ਉਹ ਉਸ ਦੇ ਉੱਤੇ ਹੀ ਜ਼ੋਰ ਜ਼ਿਆਦਾ ਦੇ ਰਹੇ ਸੀ ਇਹ ਤਾਂ ਮਤਲਬ ਉਸ ਲਹਿਜੇ ਤੋਂ ਪਰ ਅੱਖਰ ਕੂੜ ਬਣਿਆ ਕਿੱਥੋਂ ਕੂੜ ਜਿਹੜਾ ਅੱਖਰ ਹੈ ਉਹ ਪਹਿਲਾਂ ਅੱਖਰ ਵਰਨਮਾਲਾ ਦਾ ਸੰਸਕ੍ਰਿਤ ਦੇ ਹਿਸਾਬ ਦੇ ਨਾਲ ਕੱਕਾ ਆਉਂਦਾ ਤੇ ਆਖਰੀ ਅੱਖਰ ਆਉਂਦਾ ਇਸ਼ ਜਿਹੜਾ ਇਸ਼ ਸੰਸਕ੍ਰਿਤ ਦੇ ਵਿੱਚ, ਪਰ ਉਹ ਗੁਰਮੁਖੀ ਦੇ ਵਿੱਚ ਹੈਗਾ ਡਾ, ਬੋਲਣ ਦੇ ਵਿੱਚ ਡਾ ਆਉਂਦਾ। ਡੇਢ ਕੁ ਹਜ਼ਾਰ ਸਾਲ ਤੋਂ ਡਾੜਾ ਅੱਖਰ ਸਾਡੇ ਉੱਤਰੀ ਭਾਰਤ ਦੇ ਵਿੱਚ ਵਰਤਿਆ ਜਾਂਦਾ ਵੱਖਰੀ ਵੱਖਰੀਆਂ ਬੋਲੀਆਂ ਦੇ ਵਿੱਚ, ਖਾਸ ਕਰਕੇ ਗੁਰਮੁਖੀ ਚ। ਸੋ ਕੱਕੇ ਤੋਂ ਲੈ ਕੇ ਅੜਾੜੇ ਤੱਕ ਜਿੰਨੇ ਵੀ ਅੱਖਰ ਨੇ, 32-33 ਬਣਦੇ ਨੇ, ਉਹ ਸਾਰੇ ਇਸ ਤੱਤਾਂ ਦੇ ਨਾਲ ਜੁੜਦੇ ਨੇ। ਜਿਸ ਤਰ੍ਹਾਂ ਕਹਿੰਦੇ ਨੇ ਕਿ ਬ੍ਰਹਮਾ ਨੇ ਜਦੋਂ ਨਕਸ਼ਾ ਬਣਾਉਣਾ ਸ਼ੁਰੂ ਕੀਤਾ ਸ੍ਰਿਸ਼ਟੀ ਦਾ, ਤਾਂ ਉਹਨੇ ਪਹਿਲਾਂ ਅੱਖਰਾਂ ਦੇ ਨਕਸ਼ੇ ਬਣਾਏ ਵੀ ਇਹ ਵਾਈਬ੍ਰੇਸ਼ਨਸ ਦੇ, ਵੀ ਵਾਈਬ੍ਰੇਸ਼ਨਸ ਚੱਲਣਗੀਆਂ, ਇੱਥੇ ਆਹ ਚੀਜ਼ ਬਣੇਗੀ, ਇੱਥੇ ਆਹ ਚੀਜ਼। ਤੋਂ ਕੱਕੇ ਤੋਂ ਸ਼ੁਰੂ ਹੋ ਕੇ ਅੜਾੜੇ ਤੱਕ ਉਹ ਅੱਖਰ ਬਣਾਉਂਦਾ ਚਲੇ ਗਿਆ, ਕੱਕਾ ਸੂਖਮ ਅੱਖਰ ਮੰਨਿਆ ਜਾਂਦਾ। ਉਸ ਤੋਂ ਬਾਅਦ ਜਿਹੜਾ ਅੜਾੜੇ ਤੱਕ ਉਹ ਭਾਰੇ ਤੋਂ ਭਾਰਾ ਐਲੀਮੈਂਟ ਜਿਹੜਾ ਆ ਉਹਦੇ ਵਿੱਚ ਆ ਜਾਂਦਾ। ਹੁਣ ਜਿਹੜੀਆਂ ਮਾਤਰਾਵਾਂ ਸਿਹਾਰੀਆਂ ਬਿਹਾਰੀਆਂ ਆਉਂਦੀਆਂ 16 ਮਾਤਰਾਵਾਂ, ਉਹਨਾਂ ਨੂੰ ਇੱਦਾਂ ਮੰਨ ਸਕਦੇ ਹਾਂ ਵੀ ਗੈਸਿਸ ਨੇ, ਇਹ ਗੈਸ ਹੈ, ਹਵਾ ਆ, ਹਵਾ ਤੱਤ ਦੇ ਨਾਲ ਰਿਲੇਟਡ ਹੈ। ਪਰ ਇਹ ਜਿਹੜੇ ਕੱਕੇ ਤੋਂ ਲੈ ਕੇ ਅੜਾੜੇ ਤੱਕ ਹੈ ਉਹ ਧਰਤੀ ਤੱਤ ਦੇ ਨਾਲ ਸਭ ਐਲੀਮੈਂਟਸ ਹੈ। ਸੋ ਜੋ ਕੁਛ ਵੀ ਆ ਸਾਨੂੰ ਦਿਖਾਈ ਦੇ ਰਿਹਾ ਆ ਇਹ ਸਭ ਐਲੀਮੈਂਟਸ ਤੋਂ ਬਣਿਆ ਹੋਇਆ, ਕੱਕੇ ਤੋਂ ਲੈ ਕੇ ਅੜਾੜੇ ਤੱਕ। ਤੇ ਇਹ ਗੋਲ ਘੇਰਾ ਆ, ਅਸੀਂ ਜਿਹੜਾ ਗੁੱਟ ਦੇ ਉੱਤੇ 10ਵੇਂ ਪਾਤਸ਼ਾਹ ਨੇ ਸਾਨੂੰ ਕਕਾਰ ਕੜਾ ਬਖਸ਼ਿਆ, ਉਹ ਵੀ ਇਹੀ ਪ੍ਰਤੀਕ ਹੈ ਕਿ ਉਹ ਸਰਕਲ ਹੈ, ਕੜੇ ਨੂੰ, ਸਰਕਲ ਨੂੰ, ਵੀ ਘੇਰੇ ਨੂੰ ਵੀ ਕੜਾ ਕਹਿੰਦੇ ਨੇ। ਸੋ
ਸ੍ਰਿਸ਼ਟੀ ਦਾ ਸਰਕਲ ਹੈ,
ਹਾਂਜੀ, ਸ੍ਰਿਸ਼ਟੀ ਵਾਲੇ ਸਰਕਲ ਚ, ਮਤਲਬ ਕੱਕੇ ਤੋਂ ਐਲੀਮੈਂਟ ਤੋਂ ਲੈ ਕੇ ਅੜਾੜੇ ਤੱਕ। ਹੁਣ ਇਹ ਇੱਕ ਲਾਈਨ ਚ ਨਹੀਂ ਚੱਲਦਾ, ਇਹ ਇੱਕ ਦੂਜੇ ਨਾਲ ਜੁੜਿਆ ਹੋਇਆ, ਜਿਸ ਤਰ੍ਹਾਂ ਕਹਿ ਲਓ ਕਿ ਸੱਪ ਆਪਣੀ ਪੂਛ ਨੂੰ ਮੂੰਹ ਦੇ ਵਿੱਚ ਪਾ ਰਿਹਾ ਹੈ। ਸੋ ਇੱਦਾਂ ਇਹ ਸਰਕਲ ਘੁੰਮ ਰਿਹਾ ਹੈ ਕੱਕੇ ਤੋਂ ਲੈ ਕੇ ਅੜਾੜੇ ਤੱਕ, ਤੇ ਇਸੇ ਨੂੰ ਹੀ ਉਹ ਕੜਾ ਕਹਿੰਦੇ ਨੇ, ਇਸੇ ਨੂੰ ਉਹ ਕੂੜ ਕਹਿ ਦਿੰਦੇ ਨੇ। ਹੁਣ ਕੂੜ ਕੀ ਆ, ਇਹ ਇਸ ਦੀ ਆਪਾਂ ਗੱਲ ਕਰਨੀ ਆ। ਹੁਣ ਕਹਿੰਦੇ ਨੇ ਕਿ ਜਿਤਨੀ ਵੀ ਸਮੱਗਰੀ ਬਣੀ ਪਈ ਆ ਉਹ ਕੱਕੇ ਤੋਂ ਲੈ ਕੇ ਅੜਾੜੇ ਤੱਕ ਹੈ। ਜਦੋਂ ਇਸ ਵਿੱਚ ਸੱਚਾ ਨਹੀਂ ਵਰਤਦਾ ਤੇ ਸਿਰਫ ਸਮੱਗਰੀ ਹੀ ਹੈ, ਪਰ ਜਦੋਂ ਆਤਮਾ ਇਸ ਸਮੱਗਰੀ ਦੇ ਵਿੱਚ ਵਰਤਦੀ ਹੈ ਤਾਂ ਉਹ ਜੀਵ ਆਪਣੇ ਦੁਆਲੇ ਐਲੀਮੈਂਟ ਇਕੱਠੇ ਕਰਦਾ ਆ ਕੱਕੇ ਤੋਂ ਲੈ ਕੇ ਅੜਾੜੇ ਤੱਕ, ਤੇ ਉਸਦਾ ਸਰੀਰ ਤੇ ਆਕਾਰ ਬਣ ਜਾਂਦਾ। ਆਤਮਾ ਦੇ ਇਸ ਸਰੀਰ ਵਿੱਚੋਂ ਨਿਕਲਦੇ ਨਾਲ ਫੇਰ ਇਹ ਐਲੀਮੈਂਟ ਰਹਿ ਜਾਂਦੇ ਨੇ, ਭਾਵ ਕੂੜ ਰਹਿ ਜਾਂਦਾ, ਬੇਜਾਨ, ਬਾਲਣ ਵੀ ਕਿਹਾ ਜਾ ਸਕਦਾ ਹੈ। ਤੇ ਕੁਛ ਤਿਆਗੀ ਸਾਰਾ ਕੁਛ ਕੂੜ ਮੰਨਦੇ ਨੇ ਕਿਉਂਕਿ ਉਹ ਇਸ ਜੱਗ ਨੂੰ ਸੱਚਾ ਨਹੀਂ ਮੰਨਦੇ ਤੇ ਮਾਇਆ ਮੰਨਦੇ ਹਨ। ਪਰ ਇਸ ਸਲੋਕ ਦੇ ਵਿੱਚ ਗੁਰੂ ਸਾਹਿਬ ਕਹਿ ਰਹੇ ਨੇ, ਪਹਿਲਾਂ ਇੱਕ ਸਲੋਕ ਜਿਹੜਾ ਪਹਿਲਾਂ ਆਸਾ ਦੀ ਵਾਰ ਦੇ ਵਿੱਚ ਵੀ ਹੈ ਕਿ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ, ਠੀਕ ਹੈ ਨਾ, ਵੀ ਜੋ ਤੂੰ ਬਣਾਇਆ ਹੈ ਉਹ ਸਭ ਸੱਚਾ ਹੈ। ਫਿਰ ਗੁਰੂ ਸਾਹਿਬ ਆਪਣੇ ਸਿਧਾਂਤ ਦੇ ਇਸੇ ਹੀ ਵਾਰ ਦੇ ਵਿੱਚ ਕਿਸ ਤਰ੍ਹਾਂ ਵਿਰੋਧ ਕਰ ਰਹੇ ਨੇ ਕੂੜ ਕਹਿ ਕੇ।
ਨਹੀਂ ਨਹੀਂ, ਅਮਨਦੀਪ ਤੁਸੀਂ ਪਹਿਲਾਂ ਵੀ ਦੱਸ ਰਹੇ ਹੋ ਕਿ ਕੂੜ ਜਿਹੜਾ ਸਾਡੇ ਆਪਣੇ ਵੀ ਜੋ ਸਾਡੇ ਨਾਲ ਅਸੀਂ ਕਰ ਰਹੇ ਹਾਂ, ਸਾਡੇ ਕਾਰਜ ਨੇ
ਜੀ,
ਉਹਨਾਂ ਕਰਕੇ ਵੀ ਹੋ ਸਕਦਾ। ਜਿਵੇਂ ਸਿਆਣੇ ਕਹਿ ਦਿੰਦੇ ਨਾ, ਜਿਹੋ ਜਿਹੇ ਸ਼ੀਸ਼ੇ ਦੇ ਰੰਗ ਵਿੱਚੋਂ ਦੀ ਵੇਖੀਏ, ਉਹ ਜਿਹਾ ਸਾਨੂੰ ਦਿਸਣ ਲੱਗ ਪਿਆ।
ਹਾਂਜੀ ਬਿਲਕੁਲ, ਇਹ ਸਵਾਲ ਹੈ, ਇਹ ਸਵਾਲ ਹੈ ਵੀ ਇੱਕ ਪਾਸੇ ਤਾਂ ਜੱਗ ਸੱਚੇ ਕੀ ਹੈ ਕੋਠੜੀ, ਦੂਸਰੇ ਪਾਸੇ ਗੁਰੂ ਸਾਹਿਬ ਇਹ ਕਿਸ ਤਰ੍ਹਾਂ ਕਹਿ ਸਕਦੇ ਨੇ ਕਿ ਇਹ ਸਾਰਾ ਕੁਛ ਕੂੜ ਹੈ। ਉਹ ਵਿਰੋਧ ਨਹੀਂ ਕਰ ਰਹੇ, ਉਹ ਇਸ ਚੀਜ਼ ਦਾ ਵਿਰੋਧ ਨਹੀਂ ਕਰ ਰਹੇ, ਪਰ ਉਹ ਇਸ ਸਿਧਾਂਤ ਨੂੰ ਸਿੱਖ ਵਾਸਤੇ ਸਪਸ਼ਟ ਕਰ ਰਹੇ ਨੇ ਕਿ ਉਸ ਦੀਆਂ ਬਣਾਈਆਂ ਹੋਈਆਂ ਦ੍ਰਿਸ਼ਟਮਾਨ ਚੀਜ਼ਾਂ ਤਾਂ ਸੱਚੀਆਂ ਨੇ, ਤਾਂ ਉਹ ਸੱਚੇ ਨੇ, ਪਰ ਕਈ ਵਾਰੀ ਕਰਤੇ ਨੂੰ ਭੁੱਲ ਕੇ ਕਿਰਤਾਂ ਦੇ ਵਿੱਚ, ਦਾਤੇ ਨੂੰ ਭੁੱਲ ਕੇ ਦਾਤਾਂ ਵੱਲ ਧਿਆਨ ਹੋ ਜਾਂਦਾ ਹੈ ਇਹਨਾਂ ਨੂੰ। ਹਾਂਜੀ, ਸੋ ਇਹ ਇੱਕ ਹੋਰ ਇਹਨੂੰ ਐਕਸਪਲੇਨ ਕੀਤਾ ਵੀ ਕੂੜ ਹੈ ਕੀ ਹੈ, ਤੇ ਇੱਕ ਝੰਜੋੜਨ ਦੇ ਲਈ ਸਪਸ਼ਟ ਕੀਤਾ ਆ ਕਿ ਜਿਹੜੀ ਦੁਨੀਆਂ ਕੂੜ ਤਾਂ ਆ ਜਦੋਂ ਅਸੀਂ ਕਰਤੇ ਨੂੰ ਭੁੱਲ ਜਾਂਦੇ ਹਾਂ। ਸੋ ਇੱਥੋਂ ਹੀ ਇਹ ਸ਼ਲੋਕ ਸ਼ੁਰੂ ਹੁੰਦਾ ਕਿ ਕੂੜ ਰਾਜਾ ਕੂੜ ਪਰਜਾ ਕੂੜ ਸਭ ਸੰਸਾਰ। ਹਾਂਜੀ, ਸੋ ਸ਼ੁਰੂ ਕਰਦੇ ਨੇ ਸ਼ਲੋਕ ਵੀ ਰਾਜਾ ਵੀ ਕੂੜ ਹੈ, ਪਰਜਾ ਵੀ ਕੂੜ ਹੈ, ਸਭ ਸੰਸਾਰ ਵੀ ਕੂੜ ਹੈ, ਕੂੜ ਮੰਡਪ ਕੂੜ ਮਾੜੀ ਕੂੜ ਬੈਸਣਹਾਰ। ਜਿੰਨੇ ਵੀ ਮੰਡਪ ਲੱਗੇ ਹੋਏ ਨੇ, ਜਿੰਨੇ ਪਰਗੋਲੇ ਬਾਲਕੋਨੀਆਂ ਘਰਾਂ ਦੇ ਵਿੱਚ ਸਜਾਈਆਂ ਹੋਈਆਂ ਨੇ ਬਾਗ, ਉਹ ਸਾਰੇ ਕੂੜ ਨੇ, ਕੂੜ ਮਾੜੀ ਘਰ ਸਾਰੇ ਕੂੜ ਨੇ, ਜਿਹੜੇ ਉਹਨਾਂ ਦੇ ਵਿੱਚ ਬੈਠੇ ਨੇ ਘਰਾਂ ਦੇ ਵਿੱਚ, ਉਹ ਵੀ ਕੂੜ ਨੇ। ਕੂੜ ਸੋਇਨਾ ਕੂੜ ਰੂਪਾ ਕੂੜ ਪਹਿਨਣਹਾਰ, ਜਿੰਨਾ ਸੋਨਾ ਆ ਮਾਇਆ ਆ, ਜਿਹੜੀ ਮਤਲਬ ਪੈਸਾ ਆ, ਸੋਨਾ ਧਨ ਹੈ, ਉਹ ਵੀ ਕੂੜ ਹੈ। ਜਿੰਨਾ ਰੂਪਾ ਚਾਂਦੀ ਦੇ ਸਿੱਕੇ ਨੇ, ਉਹ ਵੀ ਕੂੜੇ ਨੇ, ਤੇ ਜਿੰਨੇ ਗਹਿਣਿਆਂ ਨੂੰ ਪਹਿਨਣ ਵਾਲੇ ਨੇ ਸੋਨੇ ਚਾਂਦੀ ਦੇ ਗਹਿਣਿਆਂ ਨੂੰ, ਉਹ ਵੀ ਕੂੜ ਨੇ, ਭਾਵ ਬੇਕਾਰ ਨੇ। ਕੂੜ ਕਾਇਆ ਕੂੜ ਕੱਪੜ ਕੂੜ ਰੂਪ ਅਪਾਰ, ਜਿਹੜੀ ਇਹ ਕਾਇਆ ਸਰੀਰ ਹੈ ਇਹ ਵੀ ਕੂੜ ਹੈ, ਜਿਹੜਾ ਇਹਦੇ ਉੱਤੇ ਕੱਪੜਾ ਪਹਿਨਿਆ ਹੋਇਆ ਉਹ ਵੀ ਕੂੜ ਹੈ, ਤੇ ਜਿਹੜਾ ਉੱਪਰ ਰੂਪ ਕੀਤਾ ਹੋਇਆ ਸ਼ਿੰਗਾਰ ਕੀਤਾ ਹੋਇਆ, ਹਾਰ ਸ਼ਿੰਗਾਰ ਵੱਡਾ ਸ਼ਿੰਗਾਰ ਕੀਤਾ ਹੋਇਆ, ਉਹ ਵੀ ਕੂੜ ਹੈ। ਕੂੜ ਮੀਆਂ ਕੂੜ ਬੀਬੀ ਖੱਪ ਹੋਏ ਕਾਰ। ਜਿਹੜਾ ਪਤੀ ਪਤਨੀ ਦਾ ਆਪਸੀ ਰਿਸ਼ਤਾ ਆ ਉਹ ਸਭ ਉਹ ਵੀ ਸਭ ਬੇਕਾਰ ਹੈ, ਕਿਉਂਕਿ ਉਹ ਸਾਰੀ ਉਮਰ ਕਮਾਉਂਦੇ ਖਾਂਦੇ ਕਮਾਉਂਦੇ ਖਾਂਦੇ ਖੱਪ ਜਾਂਦੇ ਨੇ ਤੇ ਉਹ ਵੀ ਕੂੜ ਨੇ। ਕੂੜ ਕੂੜੇ ਨੇ ਉਹ ਲੱਗਾ ਵਿਸਰਿਆ ਕਰਤਾਰ। ਜਦੋਂ ਪ੍ਰੇਮ ਪੈਂਦਾ ਆ ਇੱਕ ਦੂਸਰੇ ਨਾਲ ਰਿਸ਼ਤਾ ਬਣਦਾ ਉਹ ਵੀ ਦੋ ਜੀਆਂ ਦਾ ਬਣਦਾ ਆ। ਜਦੋਂ ਉਹ ਜੀ ਖੁਦ ਕੂੜ ਨੇ ਤਾਂ ਫਿਰ ਕੂੜ ਦਾ ਕੂੜ ਨਾਲ ਹੀ ਪਿਆਰ ਪਿਆ ਲੱਗਿਆ ਨਾ। ਤੇ
ਵੈਸੇ ਵੀ ਉਸ ਰਿਸ਼ਤੇ ਵਿੱਚ ਵੀ ਕੂੜ ਹੀ ਹੁੰਦਾ ਜੇ ਆਪਾਂ ਦੁਨਿਆਵੀ ਤੌਰ ਤੇ ਜਦੋਂ ਆਪਾਂ ਸੋਚਦੇ ਹਾਂ।
ਹਾਂਜੀ,
ਕੋਈ ਦੁਨਿਆਵੀ ਰਿਸ਼ਤੇ ਬਣਨ ਲੱਗਿਆ ਕੂੜ ਦੀ ਗੱਲ ਹੁੰਦੀ ਆ।
ਹਾਂਜੀ, ਹੁਣ ਆਖਰੀ ਤਕਰੀਬਨ ਆਖਰੀ ਸਲੋਕਾਂ ਦੇ ਵਿੱਚ ਆਏਗਾ ਇੱਕ ਨਹੀਂ ਆਸ ਕਿ ਦੂਜੇ ਲੱਗੇ ਜਾਏ। ਉਸ ਨੂੰ ਹੋਰ ਇਸ ਰਿਸ਼ਤੇ ਨੂੰ ਉੱਥੇ ਵਿਸਤਾਰ ਦੇ ਵਿੱਚ ਦੱਸਿਆ ਜਾਊਗਾ। ਪਰ ਕਹਿੰਦੇ ਨੇ ਕਿ ਜਦੋਂ ਔਰਤ ਦਾ ਤੇ ਮਰਦ ਦਾ ਜਾਂ ਲੜਕੀ ਦਾ ਲੜਕੇ ਦਾ ਆਪਸ ਦੇ ਵਿੱਚ ਪਿਆਰ ਪੈਂਦਾ ਆ ਤਾਂ ਕੂੜ ਕੂੜੇ ਨੇ ਉਹ ਲੱਗਾ ਤੇ ਉਹ ਜਿਹੜਾ ਪਿਆਰ ਪੈਣ ਦੇ ਨਾਲ ਰੱਬ ਦਾ ਜਿਹੜਾ ਪਿਆਰ ਆ ਉਹ ਵਿਸਰ ਜਾਂਦਾ ਆ, ਉਸ ਵੱਲ ਨੂੰ ਧਿਆਨ ਜ਼ਿਆਦਾ ਦਿੱਤਾ ਜਾਂਦਾ ਆ। ਕਿਸ ਨਾਲ
ਗੁਰੂ ਸਾਹਿਬ ਨੇ ਨਿਉ ਲਫ਼ਜ਼ ਵਰਤਿਆ ਅਮਨਦੀਪ? ਨਿਉ ਤੇ ਸਨੇਹ ਇਹ ਗੱਲਾਂ ਦੁਨਿਆਵੀ ਤੌਰ ਤੇ ਨੇ, ਪਿਆਰ ਤਾਂ ਸਿਰਫ ਉਹ ਕਾਦਰ ਨਾਲ ਹੀ ਕੀਤਾ ਜਾ ਸਕਦਾ, ਮਾਲਕ ਨਾਲ ਹੀ।
ਜੀ ਜੀ, ਉਹ ਇਹ ਕਹਿ ਰਹੇ ਨੇ ਜਿਹੜਾ ਦੁਨਿਆਵੀ ਪ੍ਰੇਮ ਹੈ ਉਹ ਜਦੋਂ ਬੰਦੇ ਨੂੰ ਲੱਗਦਾ ਆ ਤਾਂ ਜਿਹੜਾ ਅਕਾਲ ਪੁਰਖ ਦਾ ਪਿਆਰ ਹੈ ਸਨੇਹ ਆ ਉਹ ਖਤਮ ਹੋ ਜਾਂਦਾ, ਵਿਸਰ ਜਾਂਦਾ, ਇੱਕੋ ਚੀਜ਼ ਹੁੰਦੀ ਆ। ਕਿਸ ਨਾਲ ਕੀਚੇ ਦੋਸਤੀ ਸਭ ਜਗ ਚੱਲਣ ਹਾਰ। ਫਿਰ ਕਹਿੰਦੇ ਆ ਕੁਐਸਚਨ ਹੈ ਵੀ ਕਿਹਦੇ ਨਾਲ ਦੋਸਤੀ ਕੀਤੀ ਜਾ ਸਕਦੀ ਹੈ? ਇਹ ਸਾਰਾ ਜੱਗ ਜਿਹੜਾ ਹੈ ਉਹ ਤਾਂ ਕੂੜ ਹੈ, ਉਹ ਤਾਂ ਚੱਲਣ ਹਾਰ ਹੈ, ਖਤਮ ਹੋ ਜਾਣਾ। ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ। ਸੱਚੇ ਪਰਮਾਤਮਾ ਨੂੰ ਭੁਲਾ ਕੇ ਉਸ ਦੀਆਂ ਇਹਨਾਂ ਚੱਲਣ ਹਾਰ ਕਿਰਤਾਂ ਨਾਲ ਪਿਆਰ ਬੜਾ ਹੀ ਮਿੱਠਾ ਲੱਗਦਾ ਹੈ ਤੇ ਸ਼ੈਤ ਵਰਗੇ ਮਿੱਠੇ ਕੂੜ ਨੇ ਪੂਰਾਂ ਦੇ ਪੂਰ ਖਤਮ ਕਰ ਦਿੱਤੇ। ਜਿਹੜੇ ਕਬੀਲੇ ਦੇ ਕਬੀਲੇ ਆਉਂਦੇ ਨੇ, ਜਾਤਾਂ ਦੀਆਂ ਜਾਤਾਂ ਬਣਦੀਆਂ ਨੇ, ਰੇਸਿਸ ਬਣਦੀਆਂ ਨੇ, ਉਹ ਇਸ ਕੂੜ ਦੇ ਅਧੀਨ ਫਸ ਕੇ ਖਤਮ ਹੋ ਗਏ ਨੇ। ਨਾਨਕ ਵਿਖਾਣੇ ਬੇਨਤੀ, ਤੁਝ ਬਾਅਦ ਕੂੜੋ ਕੂੜ। ਇਸ ਸਾਰੇ ਜਗਤ ਦੇ ਵਿੱਚ ਜੇ ਤੂੰ ਨਹੀਂ ਚੇਤੇ ਤਾਂ ਉਹਨਾਂ ਲਈ ਇਹ ਸਾਰਾ ਕੁਛ ਝੂਠ ਤੇ ਬੇਜਾਨ ਸਮੱਗਰੀ ਹੈ। ਸੋ ਅਖੀਰ ਨੂੰ ਇਸ ਦ੍ਰਿਸ਼ਟਮਾਨ ਕਾਇਆ ਦੇ ਵਿੱਚ ਅਗਰ ਪਰਮਾਤਮਾ ਦੀ ਹੋਂਦ ਨਹੀਂ ਕਿਸੇ ਨੂੰ ਦਿਖਾਈ ਦਿੰਦੀ ਇਸ ਕੂੜ ਦੇ ਵਿੱਚ, ਜਾਂ ਉਸਨੇ ਆਪਣੇ ਅੰਦਰ ਦ੍ਰਿਸ਼ਟਮਾਨ ਨਹੀਂ ਕੀਤਾ, ਤਾਂ ਇਹ ਸਮਝ ਲਓ ਵੀ ਸਾਰਾ ਜੋ ਦਿਖਾਈ ਦੇ ਰਿਹਾ ਇਹ ਕੂੜੇ ਦਾ ਢੇਰ ਹੈ। ਜਦੋਂ ਇਹਦੇ ਵਿੱਚੋਂ ਜੀ ਨੇ ਨਿਕਲ ਜਾਣਾ ਆ ਤਾਂ ਇਸਦਾ ਬਾਲਣ ਬਣ ਜਾਣਾ, ਇਸ ਨੂੰ ਅੱਗ ਲੱਗ ਜਾਣੀ ਆ, ਇਸ ਨੇ ਮਿੱਟੀ ਦੇ ਵਿੱਚ ਮਿਲ ਜਾਣਾ, ਕੱਕੇ ਤੋਂ ਲੈ ਕੇ ਡਾੜੇ ਤੱਕ ਐਲੀਮੈਂਟ ਨੇ ਐਲੀਮੈਂਟ ਦੇ ਵਿੱਚ ਰਲ ਜਾਣਾ, ਹੋਰ ਕੁਛ ਨਹੀਂ ਹੈਗਾ ਜੀ।
ਜੀ ਅਮਨਦੀਪ, ਮੈਂ ਇਹਦੇ ਬਾਰੇ ਹੋਰ ਵੀ ਕੁਛ ਕਹਿਣਾ ਚਾਹਾਂਗਾ। ਭਾਈ ਗੁਰਦਾਸ ਜੀ ਨੇ ਨਾ ਬਾਬੇ ਨਾਨਕ ਦੀ ਜਿਹੜੀ ਸਿੱਧ ਗੋਸ਼ਟ ਆ ਉਹਦੇ ਬਾਰੇ ਵੀ ਇੱਕ ਤਿੰਨ ਚਾਰ ਪੰਕਤੀਆਂ ਮੈਨੂੰ ਵੇਖਣ ਨੂੰ ਮਿਲੀਆਂ। ਉਹ ਲਿਖਦੇ ਨੇ ਕਿ ਫਿਰ ਪੁੱਛਣ ਸਿੱਧ ਨਾਨਕਾ ਮਾਤ ਲੋਕ ਵਿੱਚ ਕਿਆ ਵਰਤਾਰਾ, ਬਾਬੇ ਆਖਿਆ ਨਾਥ ਜੀ ਸੱਚ ਚੰਦਰਮਾ ਕੂੜ ਅੰਧਾਰਾ, ਕੂੜ ਅਮਾਵਸ ਵਰਤਿਆ ਹਉ ਭਾਲਣ ਚੜਿਆ ਸੰਸਾਰਾ। ਵੇਖੋ ਉਹਨਾਂ ਨੇ ਜਵਾਬ ਬੜਾ ਸੋਹਣਾ ਦਿੱਤਾ ਕਿ ਇੱਥੇ ਕੂੜ ਦਾ ਹਨੇਰਾ ਹੋਇਆ, ਕੂੜ ਦੀ ਮੱਸਿਆ, ਮੱਸਿਆ ਵਾਲਾ ਦਿਨ ਹਨੇਰੇ ਚ ਹੁੰਦਾ, ਹਉ ਭਾਲਣ ਚੜਿਆ ਸੰਸਾਰਾ। ਮੈਂ ਵੇਖਣ ਚੱਲਿਆ ਵਾ, ਜਦੋਂ ਉਹਨਾਂ ਸਿੱਧਾ ਨੇ ਪੁੱਛਿਆ ਸੀ ਕਿ ਤੂੰ ਕਿੱਧਰ ਆਇਆ ਕਿੱਧਰ ਜਾ ਰਿਹਾ ਹੈ, ਬੜਾ ਸੋਹਣਾ ਜਵਾਬ ਦਿੱਤਾ
ਇਹਨਾਂ ਦੇ ਵਿੱਚੋਂ। ਇਹ ਵੀ ਇੱਕ ਦ੍ਰਿਸ਼ਟਾਂਤ ਮਿਲਦਾ ਕਿ ਕੂੜ ਇਹ ਹੈ ਕਿ ਅਮਾਵਸ ਮੰਗਰ ਹਨੇਰਾ ਪਿਆ ਹੋਇਆ, ਹੁਣ ਹਨੇਰੇ ਦੇ ਵਿੱਚ,
ਬਿਲਕੁਲ
ਹਨੇਰੇ ਦੇ ਵਿੱਚ ਕੀ ਆ, ਹਨੇਰੇ ਦੇ ਵਿੱਚ ਕੀ ਸੱਚ ਹੁੰਦਾ? ਹੁਣ ਮੂਹਰੇ ਦਰਖਤ ਹੁੰਦਾ ਜਾਂ ਮੂਹਰੇ ਕਿਸੇ ਦਾ ਘਰ ਹੈ, ਮੂਹਰੇ ਖੜਾ ਐਨ ਘੁੱਪ ਹਨੇਰਾ ਆ, ਪਰ ਉਹ ਖੜਾ ਹੁੰਦਾ 10 ਮੀਟਰ ਤੇ 20 ਮੀਟਰ ਤੇ ਮੂਹਰੇ ਉਹ ਚੀਜ਼ ਬਣੀ ਪਈ ਹੁੰਦੀ ਆ, ਪਰ ਉਹ ਦਿਖਾਈ ਨੀ ਦੇ ਰਹੀ ਹੁੰਦੀ,
ਦਿਖਾਈ ਨੀ ਦਿੰਦੀ।
ਕੀ ਇਹ ਸੱਚ ਹੈ? ਚੀਜ਼ ਤਾਂ ਉੱਥੇ ਹੈ ਪਰ ਦਿਖਾਈ ਨੀ ਦੇ ਰਹੀ, ਇਹਦਾ ਮਤਲਬ ਜੋ ਉਹ ਝੂਠ ਵਰਤ ਰਿਹਾ ਉਸ ਵੇਲੇ, ਕਿਉਂਕਿ ਤੁਹਾਨੂੰ ਕੁਛ ਦਿਖਾਈ ਨਹੀਂ ਦੇ ਰਿਹਾ ਪਰ ਉਹ ਵਸਤੂਆਂ ਉੱਥੇ ਪਈਆਂ ਨੇ। ਇਸੇ ਕਰਕੇ ਕੂੜ ਨੂੰ ਝੂਠ ਨੂੰ ਝੂਠ ਨਹੀਂ ਕਿਹਾ ਜਾ ਸਕਦਾ ਕੂੜ ਨੂੰ ਇਕੱਲਾ, ਪਰ ਉਹ ਇਹੋ ਜਿਹੀ ਸਥਿਤੀ ਹੁੰਦੀ ਹੈ ਕਿ ਚੀਜ਼ ਹੋਣ ਦੇ ਬਾਵਜੂਦ ਵੀ ਉੱਥੇ ਸੋਝੀ ਨਹੀਂ ਪੈ ਰਹੀ ਹੁੰਦੀ ਉਹਨੂੰ।
ਕੂੜ ਗੁਰੂ ਸਾਹਿਬ ਨੇ ਵੀ ਬੜਾ ਬਾਣੀ ਚ ਹੋਰ ਵੀ ਨਿਬੇੜੇ ਇਸ ਗੱਲ ਦੀ ਕੀਤੀ ਹੈ, ਜੇ ਤਨ ਕੰਤ ਨਾ ਪਰ ਭਾਵੀ ਸਭ ਅਡੰਬਰ ਕੂੜ, ਜਿੰਨੇ ਵੀ ਅਡੰਬਰਾਂ ਦੀ ਗੱਲ ਤੁਸੀਂ ਆ ਸਲੋਕ ਵਿੱਚ ਦੱਸੀ ਆ, ਇਹ ਸਾਰੇ ਅਡੰਬਰ ਨੇ। ਜੇ ਧਨ, ਜੇ ਜਿਵੇਂ ਪਤਨੀ ਨੂੰ ਪਤੀ ਨਹੀਂ ਪਾਉਂਦਾ ਨਾ, ਸਾਰਾ ਅਡੰਬਰ ਜਿਹੜਾ ਕੀਤਾ ਕੂੜ ਵਰਗਾ ਹੈ, ਜਿਹੜੇ ਸੱਚੇ ਸਭ ਕੂੜ ਹੈ ਅੰਤੇ ਹੋਏ ਵਿਨਾਸ਼। ਸੱਚੇ ਤੋਂ ਬਗੈਰ ਸਭ ਕੁਛ ਕੂੜ ਹੈ। ਗੁਰੂ ਸਾਹਿਬ ਨੇ ਨਤੀਜੇ ਬੜੇ ਸੋਹਣੇ ਕੱਢੇ ਨੇ।
ਹੁਣ ਹੁਣ
ਅਸਲ ਵਿਚ ਕੂੜ ਨਹੀਂ ਆ ਜੀ।
ਹੁਣ ਇਹੀ ਓਹਦਾ ਦੂਸਰਾ ਪੱਖ ਆਂਦਾ ਦੂਸਰੇ ਸਲੋਕ ਦੇ ਵਿਚ, ਪਹਿਲੇ ਪਾਤਸ਼ਾਹ ਦਾ ਹੀ ਆ। ਫਿਰ ਕਹਿੰਦੇ ਜਦੋਂ ਸਾਰਾ ਜੱਗ ਕੂੜ ਹੈ, ਨਾਨਕ ਵਿਖਾਣੇ ਬੇਨਤੀ ਤੁਜ ਬਾਜ ਕੂੜੋ ਕੂੜ,
ਜਦੋਂ
ਫਿਰ ਸਾਰਾ ਜੱਗ ਜਿਹੜਾ ਝੂਠ ਹੈ ਦਿਖਾਈ ਨੀ ਦੇ ਰਿਹਾ, ਕੁਛ ਜੋ ਸੱਚਾ ਹੈ ਉਹ ਦਿਖਾਈ ਨੀ ਦੇ ਰਿਹਾ, ਫਿਰ ਉਹ ਕਹਿੰਦੇ ਨੇ ਕਿ ਫਿਰ ਸੱਚ ਕਿਵੇਂ ਜਾਣਿਆ ਜਾਵੇ। ਕੁਐਸਚਨ ਹੈ ਇਹਨਾਂ ਸਾਰੇ ਸਲੋਕ, ਇਹ ਜਿਹੜਾ ਸਲੋਕ ਹੈ ਇਹਦੀਆਂ ਜਿੰਨੀਆਂ ਵੀ ਪੰਕਤੀਆਂ ਨੇ ਦੋ ਦੋ ਦੇ ਜੋੜਿਆਂ ਦੇ ਵਿੱਚ, ਇਹ ਸਵਾਲ ਆਈ ਜਾਂਦਾ ਸੱਚ ਤਾਂ ਪਰ ਜਾਣੀ ਹੈ। ਗੁਰੂ ਸਾਹਿਬ ਹੁਣ ਇਹਦਾ ਆਂਸਰ ਦੇ ਰਹੇ ਨੇ ਕਿ ਜਦੋਂ ਇੰਨੇ ਕੂੜ ਅਵਸਥਾ ਧਰਤੀ ਦੇ ਉੱਤੇ ਵਰਤ ਰਹੀ ਹੈ ਤਾਂ ਫਿਰ ਸੱਚ ਜਾਣਿਆ ਕਿਵੇਂ ਜਾਵੇ। ਗੁਰੂ ਸਾਹਿਬ ਕਹਿੰਦੇ ਨੇ ਕਿ ਸੱਚ ਤਾਂ ਪਰ ਜਾਣੀ ਹੈ। ਹਾਂਜੀ, ਉਹ ਹਾਂਜੀ, ਇਹਦੇ ਲਹਿਜਾ ਜਿਹੜਾ ਇਸ ਸਲੋਕ ਦਾ ਇਹ ਹੈ ਕਿ ਪਰ ਕਹਿੰਦੇ ਜਿੱਦਾਂ ਸਭ ਕੁਛ ਕੂੜ ਹੈ ਪਰ ਸੱਚ ਤਾਂ ਜਾਣਿਆ ਜਾ ਸਕਦਾ ਆ। ਇਹ ਇਸ ਪਹਿਲੀਆਂ ਪੰਕਤੀਆਂ ਚੋਂ ਅੱਖਰਾਂ ਦਾ ਇਹ ਅੱਖਰ ਇਹ ਮਤਲਬ ਹੈ ਸੱਚ ਤਾਂ ਪਰ ਜਾਣੀ ਹੈ, ਪਰ ਸੱਚ ਤਾਂ ਜਾਣਿਆ ਜਾ ਸਕਦਾ ਜਾਂ ਹਿਰਦੇ ਸੱਚਾ ਹੋਵੇ। ਦਿਲ ਹੈ, ਦਿਲ ਜਿਹੜਾ ਆਪਣਾ ਹਿਰਦਾ ਜਿਹੜਾ ਆ ਉਹ ਸੱਚਾ ਹੋਵੇ। ਕੂੜ ਕੀ ਮਲ ਉਤਰੇ ਤਨ ਕਰੇ ਹੱਛਾ ਧੋਏ। ਤੇ ਕਹਿੰਦੇ ਨੇ ਕਿ ਜੇ ਹਿਰਦਾ ਸੱਚਾ ਹੋਵੇ ਉਹ ਕਿਵੇਂ, ਹਿਰਦਾ ਵੀ ਕਿਵੇਂ ਸੱਚਾ ਹੋਵੇ। ਹਿਰਦੇ ਵਿੱਚੋਂ ਪਦਾਰਥਾਂ ਦੀ ਮੈਲ ਭਾਵ ਜਿਹੜੀ ਪਦਾਰਥਾਂ ਦੀ ਭੁੱਖ ਲੈ ਜਾਵੇ ਜਦੋਂ, ਤੇ ਇਸ ਮੈਲ ਦੇ ਉਤਰਨ ਦੇ ਨਾਲ ਤਨ ਵੀ ਚੰਗੀ ਤਰ੍ਹਾਂ ਧੋ ਕੇ ਸਾਫ਼ ਹੋ ਜਾਂਦਾ, ਪਵਿੱਤਰ ਹੋ ਜਾਂਦਾ, ਤੁਹਾਡਾ ਇੱਕ ਮਾਹੌਲ ਬਣ ਜਾਂਦਾ ਜਦੋਂ ਮਨ ਦੇ ਵਿੱਚੋਂ ਪਦਾਰਥਾਂ ਦੀ ਜਿਹੜੀ ਝੂਠ ਦੀ ਜਿਹੜੀ ਪਰਦਾ ਤੁਸੀਂ ਲਾ ਕੇ ਸਾਈਡ ਤੇ ਕਰ ਦਿੰਦੇ ਆ ਤੇ ਸੱਚੇ ਨੂੰ ਧਿਆਨ ਲੱਗ ਜਾਂਦੇ ਆ, ਤੁਹਾਡਾ ਹਿਰਦਾ ਜਿਹੜਾ ਆ ਉਹ ਸ਼ੁੱਧ ਹੋ ਜਾਂਦਾ। ਪਹਿਲਾਂ ਮਾਹੌਲ ਉਹ ਬਣਨਾ ਚਾਹੀਦਾ ਆ, ਫੇਰ ਸੱਚ ਜਾਣਨ ਦੇ ਵੱਲ ਨੂੰ ਕਦਮ ਪੁੱਟੇ ਜਾਂਦੇ ਨੇ। ਹੁਣ ਉਸ ਤੋਂ ਬਾਅਦ ਅਗਲੀ ਕੜੀ ਜੋੜ ਲਈ।
ਹਾਂ, ਮੈਂ ਇਹਦੇ ਵਿੱਚ ਇੱਕ ਦੁਨਿਆਵੀ ਮਿਸਾਲ ਦੇਣੀ ਚਾਹਾਂਗਾ
ਜੀ।
ਜਿਵੇਂ ਸਵਾਣੀਆਂ ਸਾਡੇ ਘਰਾਂ ਦੀਆਂ ਵਿੱਚ ਜਿਹੜੇ ਪੰਜਾਬ ਚ ਰਹਿੰਦੇ ਨੇ ਉਹ ਜਦੋਂ ਦੁੱਧ ਚਾਹੁੰਦੇ ਸੀ ਜਾਂ ਬੀਬੀਆਂ ਤਾਂ ਉਹ ਪਹਿਲਾਂ ਭਾਂਡੇ ਨੂੰ ਬੜਾ ਮਾਲ ਕੇ ਤਾਂ ਕਿ ਅੰਮ੍ਰਿਤ ਪੈਣਾ ਇਹਦੇ ਚ, ਦੁੱਧ ਨੂੰ ਅੰਮ੍ਰਿਤ ਗਿਣਿਆ ਜਾਂਦਾ ਹੈ, ਤੇ ਉਸ ਭਾਂਡੇ ਨੂੰ ਮਾਲ ਕੇ ਸਵਾਰ ਕੇ ਫੇਰ ਦੁੱਧ ਚਾਹੁੰਦੀਆਂ ਸੀ ਕਿ ਦੁੱਧ ਖਰਾਬ ਨਾ ਹੋਏ
ਜੀ। ਬਿਲਕੁਲ,
ਅਸੀਂ ਆਪਣੇ ਤਨ ਨੂੰ ਵੀ ਲਬੇੜਿਆ ਹੋਇਆ ਤੇ ਮਨ ਨੂੰ ਵੀ ਲਬੇੜਿਆ ਹੋਇਆ, ਇਸ ਕਰਕੇ ਇੱਥੇ ਸੱਚ ਦਾ ਵਰਤਾਰਾ ਸਾਨੂੰ ਦਿਸ ਨਹੀਂ ਰਿਹਾ।
ਹਾਂਜੀ, ਪਰ ਇੱਥੇ ਮੈਂ ਇਹ ਵੀ ਐਡ ਕਰਨਾ ਚਾਹਨਾ ਕਿ ਬਹੁਤ ਸਾਰੇ ਅੱਜ ਕੱਲ ਦੇ ਜਿਹੜੇ ਸਾਡੇ ਨਵੀਨ ਧਾਰਮਿਕ ਬੰਦੇ ਨੇ ਉਹ ਤਨ ਦੇ ਧੋਣ ਨੂੰ ਹੱਛਾ ਮੰਨਦੇ ਨੇ, ਹਿਰਦੇ ਅੰਦਰੋਂ ਉਹਨਾਂ ਦੇ ਕੁਛ ਹੋਰ ਚੱਲਦਾ। ਸੋ ਇੱਥੇ ਗੁਰੂ ਸਾਹਿਬ ਨੇ ਕਿਹਾ ਕਿ ਪਹਿਲਾਂ ਹਿਰਦੇ ਸੱਚਾ ਹੋਵੇ, ਫਿਰ ਜਦੋਂ ਹਿਰਦੇ ਸੱਚਾ ਹੋ ਜਾਂਦਾ ਫਿਰ ਉਹਨਾਂ ਦਾ ਤਨ ਮਨ ਦੇ ਵਿੱਚੋਂ ਵੀ ਸਚਿਆਈ ਦੀ ਸੁਗੰਧੀ ਆਉਣ ਲੱਗ ਪੈਂਦੀ ਨੇ ਉਹਨਾਂ ਦੇ ਜਿਹੜੇ ਅੰਗ
ਨਿਰਮਲ ਬਾਹਰੋਂ ਨਿਰਮਲ ਆਪਾਂ ਰੋਜ਼ ਤਾਂ ਪੜ੍ਹਦੇ ਆਨੰਦ ਸਾਹਿਬ ਵਿੱਚ।
ਹਾਂਜੀ, ਉਹਨਾਂ ਦੇ ਜਿਹੜੇ ਅੰਗ ਪੈਰ ਨੇ, ਉਹਨਾਂ ਦੇ ਕਦਮ ਨੇ, ਉਹਨਾਂ ਦੇ ਹੱਥ ਪੈਰ ਨੇ, ਉਹ ਸੱਚੀ ਕਮਾਈ ਵੱਲ ਨੂੰ ਤੁਰ ਪੈਂਦੇ ਨੇ, ਉਹ ਪਵਿੱਤਰ ਹੋ ਜਾਂਦੇ ਨੇ। ਪਰ ਅਸੀਂ ਉਲਟ ਕਰਦੇ ਨੇ, ਅਸੀਂ ਨਹਾ ਧੋ ਕੇ ਹਿਰਦਾ ਪਵਿੱਤਰ ਕਰਨ ਦੀ ਕੋਸ਼ਿਸ਼ ਕਰੀ ਦੀ ਆ, ਇਸ ਤਰ੍ਹਾਂ ਨਹੀਂ ਹੈਗਾ। ਉਹ ਕਹਿੰਦੇ ਪਹਿਲਾਂ ਹਿਰਦੇ ਸੱਚਾ ਹੋਵੇ ਫਿਰ ਤਨ ਸੱਚਾ ਹੁੰਦਾ, ਇਹ ਸਿਧਾਂਤ ਦੇ ਰਹੇ ਨੇ। ਹੁਣ ਕਹਿੰਦੇ ਨੇ ਕਿ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਹਿਸੀਏ ਤਾਂ ਪਾਏ ਮੋਖ ਦਿਆ
ਮੋਖ ਦੁਆਰ।
ਕਹਿੰਦੇ ਮੈਂ ਪਰ ਸੱਚ ਜਾਣੀਏ ਕਿਵੇਂ, ਜੇ ਸੱਚ ਦੇ ਨਾਲ ਪਿਆਰ ਪਾਵੇ ਤਾਂ। ਤੇ ਸੱਚ ਕੀ ਆ, ਸੱਚ ਕੀ ਆ, ਸੱਚ ਹੈ ਬਹੁਤ ਸਪਸ਼ਟ ਅੱਖਰਾਂ ਦੇ ਵਿੱਚ ਲਿਖਿਆ ਹੋਇਆ ਕਿ ਨਾਮ। ਸੱਚ ਜਿਹੜਾ ਨਾਮ ਹੈ ਜਿਸ ਤੋਂ ਇਹ ਬ੍ਰਹਿਮੰਡ ਬਣਿਆ ਹੈ, ਆਪੀ ਨੇ ਆਪ ਸਾਜੀ, ਆਪੀ ਨੇ ਰਚੀ, ਉਹ ਨਾਮ ਕੁਦਰਤ ਤੋਂ ਬਣਾਉਣ ਤੋਂ ਪਹਿਲਾਂ ਜਿਹੜਾ ਸਾਊਂਡ ਬਣਿਆ ਉਹ ਨਾਮ ਹੈ। ਸੱਚ ਕੀ ਹੈ, ਨਾਉ ਸੁਣ ਮਨ ਰਹਿਸੀਏ, ਉਹ ਨਾਮ ਨੂੰ, ਇਸ ਨਾਮ ਨੂੰ ਸੁਣ ਕੇ ਮਨ ਦੇ ਵਿੱਚ ਟਿਕਾਵੇ ਤਾਂ ਜਾ ਕੇ ਮੁਕਤੀ ਦਾ ਦੁਆਰ ਪਾਈਦਾ ਹੈ। ਤੇ ਪਿਛਲੇ ਸਲੋਕ ਦੇ ਵਿੱਚ ਪਿਆਰ ਜਿਹੜਾ ਕੂੜ ਹੈ ਉਹਨਾਂ ਦੇ ਨਾਲ ਪਿਆ ਹੋਇਆ ਸੀ, ਉਹ ਹੁਣ ਨਿਕਲ ਕੇ, ਹੁਣ ਕੂੜ ਨਾਲੋਂ ਨਿਕਲ ਕੇ ਸੱਚੇ ਨਾਮ ਦੇ ਨਾਲ ਪੈ ਗਿਆ ਤਾਂ ਸੱਚ ਵੱਲ ਨੂੰ ਵਧਿਆ ਜਾ ਸਕਦਾ ਹੈ।
ਜੀ, ਜੁਗਤੀ ਦੀ ਗੱਲ ਵੀ ਹੈ ਨਾ ਇਹਦੇ ਵਿੱਚ, ਗੁਰੂ ਸਾਹਿਬ ਨੇ ਅਗਲੀਆਂ ਪੰਕਤੀਆਂ ਚ ਜੇ ਕੀਤੀ ਹੋਈ ਆ ਤੇ ਜੁਗਤੀ ਵੀ ਸਮਝਾਈ ਆ, ਪਰ ਜੁਗਤੀ ਲੈਣ ਲਈ ਵੀ ਤੇ ਗੁਰੂ ਦੇ ਲੜ ਲੱਗਣਾ ਪੈਣਾ ਹੈ। ਕੋਟ ਪੁੰਨ ਸੁਣ ਹਰ ਕੀ ਬਾਣੀ, ਕੋਟ ਫਲਾਂ ਗੁਰ ਤੇ ਵਿਧ ਜਾਣੀ, ਵਿਧੀ ਜਿਹੜੀ ਗੁਰੂ ਨੇ ਸਮਝਾਉਣੀ ਆ ਸੱਚ ਨਾਲ ਜੁੜਨ ਦੀ।
ਜੀ, ਹੁਣ ਕੂੜ ਦਾ ਕੰਸੈਪਟ ਤਾਂ ਦੇਈ ਜਾ ਰਹੇ ਸੀ ਸਾਡੇ ਧਾਰਮਿਕ, ਸਾਰਾ ਕੁਛ ਕੂੜ ਹੈ ਕੂੜ ਹੈ ਕੂੜ ਹੈ, ਪਰ ਉਸ ਕੂੜ ਤੋਂ ਨਿਕਲਣ ਦਾ ਜਿਹੜਾ ਸਿਧਾਂਤ ਹੈ ਉਹ ਲੁਪਤ ਹੋ ਗਿਆ ਸੀ, ਕਿਉਂਕਿ ਉਹਨਾਂ ਨੂੰ ਆਪ ਨੂੰ ਨਹੀਂ ਸੀ ਪਤਾ, ਪੁਰਾਤਨ ਹੋ ਗਿਆ ਸੀ, ਪੁਰਾਣਾ ਹੋ ਗਿਆ ਸੀ, ਕਮਾਇਆ ਨਹੀਂ ਸੀ ਹੋਇਆ, ਰਿਫੋਰਮ ਨਹੀਂ ਹੋਈ ਧਰਮ ਦੇ ਵਿੱਚ, ਤੇ ਕੂੜ ਦਾ ਕੰਸੈਪਟ ਤਾਂ ਦੇਈ ਜਾ ਰਹੇ ਸੀ ਪਰ ਉਸ ਦੇ ਵਿੱਚੋਂ ਨਿਕਲਣ ਦੀ ਜੁਗਤ ਨਹੀਂ ਸੀ ਦੇ ਰਹੇ ਤੇ ਹੁਣ ਇਹ ਦੂਸਰੇ ਸਲੋਕ ਦੇ ਵਿੱਚ ਗੁਰੂ ਸਾਹਿਬ ਜੁਗਤ ਦੇ ਰਹੇ ਨੇ ਦੋ ਜੁਗਤਾਂ ਦੇ ਚੁੱਕੇ ਨੇ ਹਿਰਦੇ ਸੱਚਾ ਕਰਨ ਦੀ ਫਿਰ ਨਾਮ ਨੂੰ ਮੰਨਣ ਦੀ ਹੁਣ ਤੀਸਰੀ ਜੁਗਤ ਦੇ ਰਹੇ ਨੇ ਉਸੇ ਕੜੀ ਦੇ ਵਿੱਚ ਜੁਗਤ ਇੱਕੋ ਹੀ ਆ ਪਰ ਕੜੀਆਂ ਨੇ ਉਹਦੀਆਂ ਸੱਚ ਤਾਂ ਪਰ ਜਾਣੀ ਹੈ ਪਰ ਕਹਿੰਦੇ ਸੱਚ ਕਿਵੇਂ ਜਾਣਿਆ ਜਾਵੇ ਕਹਿੰਦੇ ਜੇ ਇਸ ਜੁਗਤ ਦਾ ਗਿਆਨ ਹੋ ਜਾਵੇ ਕਿ ਜੀਵ ਦੇ ਸ੍ਰਿਸ਼ਟੀ ਦੇ ਵਿੱਚ ਕਿਵੇਂ ਆਉਂਦਾ ਜੀਵ ਕਿਵੇਂ ਪੈਦਾ ਹੁੰਦਾ ਨਾ ਸ੍ਰਿਸ਼ਟੀ ਦੇ ਵਿੱਚ ਜੇ ਇਸ ਚੀਜ਼ ਦਾ ਗਿਆਨ ਹੋ ਜਾਵੇ ਤਾਂ ਸੱਚ ਵੱਲ ਨੂੰ ਵਧਿਆ ਜਾ ਸਕਦਾ ਹੈ ਹੁਣ ਇਹਦੇ ਵਾਲੇ ਕਈ ਭੰਬਲ ਭੂਸੇ ਪਾਏ ਹੋਏ ਨੇ ਕਿ ਸ੍ਰਿਸ਼ਟੀ ਦੇ ਵਿੱਚ ਜੀਵ ਪੈਦਾ ਕਿੱਦਾਂ ਹੁੰਦਾ ਹੈ ਕਈ ਮੰਨਦੇ ਹੀ ਨਹੀਂ ਕਹਿੰਦੇ ਹੁੰਦਾ ਹੀ ਨਹੀਂ ਬਣਾਇਆ ਹੀ ਨਹੀਂ ਜਾਂਦਾ ਜੋ ਬਸ ਜੋ ਲਾਈਫ ਹੈਗੀ ਉਹੀ ਆ ਪਰ ਉਹ ਕਹਿੰਦੇ ਨੇ ਕਿ ਜੇ ਜੁਗਤ ਜਾਣ ਲਵੇ ਨਾ ਕਰਤੇ ਦੀ ਸਮਝ ਆਉਣ ਲੱਗ ਜਾਵੇ ਵੀ ਕਿਸ ਤਰ੍ਹਾਂ ਜੀਵ ਜਿਹੜਾ ਧਰਤੀ ਦੇ ਉੱਤੇ ਆਉਂਦਾ ਆ ਇੱਥੇ ਪਲਦਾ ਆ ਮਰਦਾ ਆ ਤਾਂ ਜਾ ਕੇ ਸੋਝੀ ਹੁੰਦੀ ਹੈ ਇਹ ਜਾਣ ਲਵੇ ਕਿ ਧਰਤੀ ਅਤੇ ਸਰੀਰ ਨੂੰ ਕਰਤੇ ਨੇ ਪਹਿਲਾਂ ਤਿਆਰ ਕਰਕੇ ਫਿਰ ਜੀਵ ਨੂੰ ਇਸ ਦੇ ਵਿੱਚ ਧਰਿਆ ਹੁਣ ਉਹ ਕਹਿੰਦੇ ਨੇ ਕਿ ਸੱਚ ਤਾਂ ਪਰ ਜਾਣੀ ਹੈ
ਅੰਦਰ ਰੱਖ ਕੇ ਜੀ ਗੁਰੂ ਸਾਹਿਬ ਆਨੰਦ ਸਾਹਿਬ ਚ ਵੀ ਕਹਿੰਦੇ ਹਰ ਜੀਉ ਗੁਫਾ ਅੰਦਰ ਰੱਖ ਕੇ ਵਾਜਾ ਪਾਵਣ ਵਜਾਇਆ
ਜੀ
ਜਿੰਨੇ ਗੱਲਾਂ ਦੱਸੀਆਂ
ਜੀ
ਪਹਿਲਾਂ ਇਹ ਮਿੱਟੀ ਦੀ ਢੇਰੀ ਸੀ ਇਹਨੂੰ ਸਰੀਰ ਬਣਾਇਆ ਤੇ ਸਰੀਰ ਦੇ ਵਿੱਚ ਜੀਵ ਆਤਮਾ ਰੱਖੀ ਫਿਰ ਸਵਾਸ ਸਾਡੇ ਚੱਲੇ ਜੀ
ਹੁਣ ਇਹਦੇ ਵਿੱਚ ਵੀ ਇਹੀ ਕਹਿੰਦੇ ਨੇ ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਉ ਧਰਤ ਕਾਇਆ ਸਾਧਕ ਵਿੱਚ ਦਇ ਕਰਤਾ ਵੀ ਹੁਣ ਉਸਨੇ ਪਹਿਲਾਂ ਧਰਤੀ ਬਣਾਈ ਇਹ ਕਾਇਆ ਬਣਾਈ ਇਸ ਕਾਇਆ ਦੇ ਵਿੱਚ ਬਣਾ ਕੇ ਮਟੀਰੀਅਲ ਬਣਾ ਕੇ ਫਿਰ ਉਸ ਦੇ ਵਿੱਚ ਬੀਓ ਧਰਿਆ ਜਿਸ ਤਰ੍ਹਾਂ ਕਿਸਾਨ ਖੇਤ ਨੂੰ ਤਿਆਰ ਕਰਦਾ ਹੈ ਪਹਿਲਾਂ ਫਿਰ ਐਨ ਰੈਡੀ ਕਰਕੇ ਵਾਤਰ ਦੇ ਕੇ ਉਹਦੇ ਵਿੱਚ ਫਿਰ ਬੀਜ ਜਿਹੜਾ ਹੈ ਉਹ ਬੀਜਦਾ ਇਸੇ ਹੀ ਤਰ੍ਹਾਂ ਇਹ ਜਿਹੜੀ ਧਰਤੀ ਬਣੀ ਆ ਇਹ ਐਟਮੋਸਫੀਅਰ ਬਣਿਆ ਹਵਾ ਬਣੀ ਆ ਚੰਦ ਸੂਰਜ ਤਾਰੇ ਬਣਾ ਕੇ ਉਸ ਦੇ ਵਿੱਚ ਫਿਰ ਜਿਹੜਾ ਬੀਜ ਹੈ ਆਪਣਾ ਉਹ ਪਾਉਂਦਾ ਹੈ ਮਨੁੱਖ ਦਾ ਜਾਂ ਸ੍ਰਿਸ਼ਟੀ ਦੇ ਇਹ ਜੇ ਜੁਗਤ ਜਾਣ ਲਵੇ ਬੰਦਾ ਫਿਰ ਉਹ ਸੱਚ ਦੇ ਵੱਲ ਨੂੰ ਵੱਧ ਹੁੰਦਾ ਹੈ ਹੁਣ ਇਸੇ ਹੀ ਸਿਧਾਂਤ ਦੇ ਅਧੀਨ ਔਰਤ ਦੇ ਗਰਭ ਨੂੰ ਕੂੜ ਕਿਹਾ ਜਾਂਦਾ ਹੈ ਕੂੜ ਉਹਨੂੰ ਵੀ ਕਹਿੰਦੇ ਵੀ ਕਿ ਔਰਤ ਜਿਹੜਾ ਗਰਭ ਹੈ ਉਹ ਕੂੜ ਹੈ ਮੈਟਰ ਹੈ ਉਹ ਅੰਡਾ ਆ ਤੇ ਜੇ ਉਹ ਇਸ ਕਰਕੇ ਔਰਤ ਨੂੰ ਕੁੜੀ ਦੀ ਸੰਗਿਆ ਦਿੱਤੀ ਗਈ ਆ ਪਰ ਜੇ ਕਹਿੰਦੇ ਉਹ ਵੀਰਜ ਤੋਂ ਬਿਨਾਂ ਉਹ ਜਿਹੜਾ ਗਰਭ ਦੇ ਵਿੱਚ ਅੰਡਾ ਆ ਉਹ ਉਹ ਇੱਕ ਤੱਤਾਂ ਦਾ ਗੋਲਾ ਹੀ ਹੈ ਉਹ ਜੇ ਮੇਲ ਨਹੀਂ ਹੋਏਗਾ ਤਾਂ ਉਹ ਖੁਰ ਜਾਵੇਗਾ ਖਰ ਜਾਵੇਗਾ ਤੇ ਜੇ ਬੀਜ ਪੈ ਗਿਆ ਵੀਰਜ ਦੇ ਨਾਲ ਜਿਹੜਾ ਵੀਰਜ ਅੱਖਰ ਆ ਉਹ ਵੀ ਬੀਜ ਤੋਂ ਬਣਿਆ ਜਾਂ ਬੀਜ ਵੀਰਜ ਤੋਂ ਬਣਿਆ ਤੇ ਜੇ ਅੰਡੇ ਦਾ ਤੇ ਵੀਰਜ ਦਾ ਗਰਭ ਦੇ ਵਿੱਚ ਮੇਲ ਹੋ ਗਿਆ ਤਾਂ ਉਹ ਮਨੁੱਖ ਬਣ ਜਾਏਗਾ ਬੱਚਾ ਬਣ ਕੇ ਮਨੁੱਖ ਬਣ ਜਾਏਗਾ ਇਹ ਇਹ ਜੁਗਤੀ ਹੈ ਧਰਤ ਕਾਇਆ ਸਾਧ ਕੇ ਵਿੱਚ ਦਇ ਕਰਤਾ ਵੀ ਉਹ ਪਹਿਲਾਂ ਉਹ ਧਰਤ ਕਾਇਆ ਗਰਭ ਦੇ ਵਿੱਚ ਅੰਡਾ ਤਿਆਰ ਕਰਦਾ ਆ ਫਿਰ ਉਸ ਦੇ ਵਿੱਚ ਵੀਰਜ ਦਾ ਬੀਜ ਪੈਂਦਾ ਆ ਉਹ ਪਹਿਲਾਂ ਹੀ ਤਿਆਰ ਕੀਤਾ ਹੁੰਦਾ ਮਾਹੌਲ ਇਹ ਸਿਧਾਂਤ ਹੈ ਜੀਓ ਦਾ ਧਰਤੀ ਦੇ ਉੱਤੇ ਜਾਂ ਬ੍ਰਹਿਮੰਡ ਦੇ ਵਿੱਚ ਪੈਦਾ ਹੋਣ ਦਾ ਹੁਣ ਅਗਲਾ ਸਵਾਲ ਆਉਂਦਾ ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ ਹੁਣ ਕਹਿੰਦੇ ਨੇ ਕਿ ਜੇ ਸਾਰਾ ਜੱਗ ਕੂੜ ਹੈ ਤਾਂ ਫਿਰ ਸੱਚ ਜਾਣੀਏ ਕਿਵੇਂ ਕਹਿੰਦੇ ਨੇ ਕਿ ਜੇ ਸੱਚੇ ਨਾਮ ਦੇ ਗਿਆਨ ਦੀ ਸਿੱਖ ਲਈ ਜਾਵੇ ਮਨ ਦੇ ਵਿੱਚ ਦੂਸਰੇ ਜੀਵਾਂ ਦੇ ਲਈ ਦਇਆ ਭਾਵਨਾ ਲੈ ਕੇ ਆਵੇ ਅਤੇ ਦਇਆ ਭਾਵ ਲਿਆਉਣ ਦੇ ਲਈ ਦੂਸਰੇ ਜੀਵਾਂ ਦੀ ਮਦਦ ਕਰੇ ਮਨੁੱਖ ਦਇਆ ਉਦੋਂ ਹੀ ਕਰਦਾ ਹੈ ਜਦੋਂ ਉਹ ਜੀਵ ਦੀ ਜੁਗਤ ਨੂੰ ਸਮਝਣ ਲੱਗ ਜਾਂਦਾ ਸੋ ਜਿਹੜਾ ਉੱਪਰ ਨੁਕਤਾ ਹੈ ਨਾ ਜਦੋਂ ਉਹ ਸਮਝ ਆਉਂਦਾ ਵੀ ਇਹ ਸਾਰੇ ਤਾਂ ਕਰਤੇ ਨੇ ਜੀਵ ਬਣਾਏ ਨੇ ਧਰਤ ਕਾਇਆ ਦੇ ਵਿੱਚ ਸਾਧ ਕੇ ਇਹ ਉਦੋਂ ਹੀ ਸਮਝ ਆਊਗੀ ਦਇਆ ਮਨ ਦੇ ਵਿੱਚ ਆਊਗੀ ਵੀ ਇਹ ਤਾਂ ਮੇਰੇ ਹੀ ਅੰਸ਼ ਨੇ ਸਾਰੇ ਇਹ ਜਿਹੜੇ ਬਾਕੀ ਜੀਵ ਨੇ ਇਹ ਸਾਰੇ ਮੇਰੇ ਹਿੱਸਾ ਨੇ ਮੈਂ ਇਹਨਾਂ ਦਾ ਹਿੱਸਾ ਹਾਂ ਤੇ ਉਹ ਜੀਵ ਦੀ ਜਦੋਂ ਜੁਗਤ ਨੂੰ ਸਮਝਣ ਲੱਗ ਜਾਂਦਾ ਕਿਸ ਤਰ੍ਹਾਂ ਪੈਦਾ ਹੁੰਦਾ ਤਾਂ ਫਿਰ ਉਹ ਦਇਆ ਭਾਵਨਾ ਆਉਂਦੀ ਹੈ ਇਸ ਦਇਆ ਭਾਵਨਾ ਦੇ ਨਾਲ ਹਿਰਦਾ ਜਿਹੜਾ ਕੋਮਲ ਹੋ ਜਾਂਦਾ ਹੈ ਜਦੋਂ ਕੋਮਲ ਹੋ ਜਾਂਦਾ ਹੈ ਤੇ ਉਸ ਦੇ ਵਿੱਚ ਸਹਿਜ ਆਉਂਦਾ ਹੈ ਪੁੰਨ ਵੀ ਕਿਸ ਤਰ੍ਹਾਂ ਕਰਨਾ ਹੈ ਇਹ ਪਿਛਲੇ ਸਲੋਕਾਂ ਦੇ ਵਿੱਚ ਵਿਸਤਾਰ ਸਹਿਤ ਦਰਜ ਹੈ ਕਿ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਤੇ ਜੇ ਲੋੜੇ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਏ ਉੱਥੇ ਜਾ ਕੇ ਅਸੀਂ ਉਹ ਵੀ ਪੜ੍ਹ ਸਕਦੇ ਹਾਂ ਕਿ ਪੁੰਨ ਕਰਕੇ ਅਸੀਂ ਨੀਚ ਸਦਾਉਣਾ ਹੈ ਕਹਿੰਦੇ ਨੇ ਕਿ ਦਇਆ ਜਾਣੇ ਜੀ ਕੀ ਕੁਛ ਪੁੰਨ ਦਾਨ ਕਰੇ ਉਹ ਦਇਆ ਭਾਵਨਾ ਆਪਣੇ ਹਿਰਦੇ ਵਿੱਚ ਲਿਆਵੇ ਆਪਣੇ ਹਿਰਦੇ ਨੂੰ ਕੋਮਲ ਕਰੇ ਇਹ ਕੋਮਲਤਾ ਕਰਨ ਦੇ ਲਈ ਸੇਵਾ ਕਰਨੀ ਚਾਹੀਦੀ ਆ ਹਿਊਮੈਨਿਟੀ ਦੀ ਭਾਂਡੇ ਮਾਂਜਣ ਦੀ ਜੁੱਤੀਆਂ ਦੀ ਸੇਵਾ ਪਾਣੀ ਦੀ ਸੇਵਾ अन्न की सेवा कुछ भी करे दान करे उहदे नाल हिरदे दे विच कोमलता आउंदी है तां जाके सच वल नूं वधिया जा सकदा। हुण कहिंदे ने कि
गुरु अमरदास जी भी अमनदीप कहिंदे ने कि जिन्ना पोते पुन से ज्ञान विचारी जिन्ना पोते पुन दिन होमे मारी
जी
मतलब एक दान ते असीं करदे होमे दे विच जिवें आपां एक दिन अगे वी इस गल नूं लिया सी ਕਿਵੇਂ ਆਪਾਂ ਆਪਣੇ ਗੁਰੂ ਘਰ ਵਿਚੋਂ ਜਿੱਥੇ ਨਾਮ ਦੀ ਖੋਜ ਕਰਨੀ ਸੀ ਉੱਥੇ ਆਪਣਾ ਨਾਮ ਲੱਭਦੇ ਆ ਪਰ ਅਸਲ ਵਿੱਚ ਜੇ ਹੋਮੇ ਮਾਰ ਕੇ ਜੋ ਅਸੀਂ ਕਰਦੇ ਹਾਂ ਨਾ ਜਿਵੇਂ ਤੁਸੀਂ ਵੀ ਦੱਸਿਆ ਸੀ ਕਿ ਇੱਕ ਹੱਥ ਦਵੇ ਤੇ ਦੂਸਰੇ ਨੂੰ ਪਤਾ ਨਾ ਲੱਗੇ ਅਸਲ ਵਿੱਚ ਉਹ ਆ ਇਸ ਗੱਲ ਦਾ ਦ੍ਰਿਸ਼ਟਾਂਤ ਪੁੰਨ ਦਾ
ਜੀ ਤੇ ਉਹ ਇਹ ਟੋਟਲ ਜਿਹੜੀ ਸਾਰੀ ਅਸੀਂ ਕਾਰਵਾਈ ਕਰਨੀ ਆ ਪੁੰਨ ਦੀ ਉਹਦਾ ਮੁੱਖ ਮਕਸਦ ਇਸ ਤੁਕ ਦੇ ਹਿਸਾਬ ਦੇ ਨਾਲ ਕਿ अपने जी दे विच दया भावना ही भरनी हुंदी है अपने आप नूं उच्च दी पदवी तो ला के बराबरता दी पदवी तक लैके आना हुंदा है दया करनी हुंदी है दया लियानी हुंदी है। हुण अगले नुक्ते दे विच कहिंदे ने कि सच तां पर जाणीए जां आत्म तीरथ करे निवास सतगुरु नूं पुछ के बह रहे करे निवास ते हुण कहिंदे पे सच जाणीए किवें जे सब कुछ कूड़ है तां सच किवें जाणीए ਕਹਿੰਦੇ ਨੇ ਕਿ ਜੇ ਆਤਮਾ ਦੇ ਪੱਧਰ ਜਾਂ ਆਤਮਾ ਦੇ ਮੰਡਲ ਦੇ ਵਿੱਚ ਆਪਣੇ ਆਪ ਨੂੰ ਟਿਕਾ ਲਵੇ ਆਪਣੇ ਨਿੱਜ ਦੇ ਵਿੱਚ ਟਿਕਾ ਲਵੇ ਤਾਂ ਸੱਚ ਵੱਲ ਨੂੰ ਵਧਿਆ ਜਾ ਸਕਦਾ। ਇਸ ਅਵਸਥਾ ਦੇ ਵਿੱਚ ਬੈਠਣਾ ਤੇ ਪੱਕਾ ਟਿਕਣਾ ਸਿਰਫ ਸ਼ਬਦ ਗੁਰੂ ਦੇ ਰਾਹੀਂ ਹੀ ਕੀਤਾ ਜਾ ਸਕਦਾ ਹੈ। ਮਤਲਬ ਬੜਾ ਸਪਸ਼ਟ ਲਿਖਿਆ ਹੋਇਆ ਕਿ ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਵਾਸ ਆਪਣੇ ਆਪ ਨੂੰ ਆਤਮਾ ਦੇ ਮੰਡਲ ਦੇ ਵਿੱਚ ਟਿਕਾ ਲਵੇ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਹੁਣ ਉੱਥੇ ਟਿਕਣਾ ਕਿਵੇਂ ਆ ਨਿਵਾਸ ਤਾਂ ਕਿੱਦਾਂ ਕਰਨਾ ਉੱਥੇ ਪੱਕਾ ਨਿਵਾਸ ਕਿਵੇਂ ਕਰਨਾ ਆ ਉਹ ਸਤਿਗੁਰੂ ਨੂੰ ਪੁੱਛ ਕੇ ਬਹਿ ਰਹੇ ਕਰੇ ਨਿਵਾਸ। ਉਹ ਸਤਿਗੁਰੂ ਕੌਣ ਹੈ ਆਪਣਾ ਸਤਿਗੁਰੂ ਹੈ ਅਸੀਂ ਪਹਿਲਾਂ ਵੀ ਕਈ ਵਾਰੀ ਕਹਿ ਚੁੱਕੇ ਹਾਂ ਉਹ ਜਿਹੜਾ ਸ਼ਬਦ ਗੁਰੂ ਆ
ਸ਼ਬਦ ਗੁਰੂ
ਨਾਮ ਤੋਂ ਬਾਅਦ ਜਿਹੜਾ ਸ਼ਬਦ ਬਣਿਆ ਕਵਾਓ ਬਣਿਆ ਜਿਸ ਤੋਂ ਸਾਰੀ ਲੱਖ ਦਰਿਆ ਹੋਏ ਸ੍ਰਿਸ਼ਟੀ ਉਹ ਸ਼ਬਦ ਗੁਰੂ
ਪਸਾਓ ਏਕੋ ਕਵਾਓ
ਕੀਤਾ ਪਸਾਓ ਏਕੋ ਕਵਾਓ ਉਹੀ ਸਤਿਗੁਰੂ ਹੈ। ਸਤਿਗੁਰੂ ਤੇ ਸ਼ਬਦ ਦੇ ਵਿੱਚ ਕੋਈ ਅੰਤਰ ਨਹੀਂ ਇਹ ਨਿਰੰਤਰ ਚੱਲਦੇ ਰਹਿੰਦੇ ਨੇ ਸਤਿਗੁਰੂ 24 ਘੰਟੇ ਜਾਗਦਾ ਹੈ ਦਿਓ ਉਹ ਸ਼ਬਦ ਗੁਰੂ ਹਮੇਸ਼ਾ ਦੁਨੀਆਂ ਦੇ ਉੱਤੇ ਚੱਲਦਾ ਰਹਿੰਦਾ। ਸੋ ਉਸ ਸਤਿਗੁਰੂ ਦੇ ਵਿੱਚ ਲੀਨ ਹੋ ਕੇ ਸ਼ਬਦ ਦੇ ਵਿੱਚ ਜਦੋਂ ਤੁਹਾਡਾ ਸਤਿਗੁਰੂ ਦੇ ਤੱਕ ਪਹੁੰਚ ਜਾਂਦੇ ਹੋ ਸ਼ਬਦ ਗੁਰੂ ਤੱਕ ਪਹੁੰਚ ਜਾਂਦੇ ਆ ਫੇਰ ਜਾ ਕੇ ਕਿਤੇ ਆਤਮਾ ਦਾ ਨਿਵਾਸ ਹੁੰਦਾ ਆ ਉਸ ਦੇ ਵਿੱਚ ਨਿਰੰਕਾਰ ਦੇ ਵਿੱਚ ਤਾਂ ਜਾ ਕੇ ਫਿਰ ਸੱਚ ਨੂੰ ਬੁੱਝਿਆ ਜਾਂਦਾ ਆ। ਹੁਣ ਅਖੀਰਲੀਆਂ ਦੋ ਪੰਕਤੀਆਂ ਦੇ ਵਿੱਚ ਇਸ ਸਲੋਕ ਦੇ ਕਹਿੰਦੇ ਨੇ ਕਿ ਸੱਚ ਸਭਨਾ ਹੋਏ ਦਾਰੂ ਪਾਪ ਕੱਢੇ ਧੋਏ ਨਾਨਕ ਵਿਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਕਹਿੰਦੇ ਨੇ ਕਿ ਇਹੀ ਨਾਮ ਦਾ ਸੱਚ ਜਿਹੜਾ ਆ ਨਾ ਉਹ ਸਾਰਿਆਂ ਦੀ ਦਵਾਈ ਹੈ ਕੂੜ ਦੀ ਦਵਾਈ ਨਾ ਜਿਹੜੀ ਉਹ ਇੱਕ ਸੱਚਾ ਨਾਮ ਹੀ ਹੈ ਜੋ ਪਾਪ ਨੂੰ ਖਤਮ ਕਰਕੇ ਸਾਫ਼ ਕਰ ਦਿੰਦਾ। ਉਸ ਦੇ ਜਿਹੜੇ
ਪਾਪ ਇੱਕ ਪਸ ਵਾਂਗ ਆ ਜਿਵੇਂ ਫੋੜੇ ਦੀ ਪਸ ਹੁੰਦੀ ਆ ਉਹਨੂੰ ਧੋਣ ਲਈ ਆਪਾਂ ਕੋਈ ਹਾਈਡਰੋਜਨ ਜਾਂ ਕੋਈ ਹੋਰ ਕਿਸੇ ਤਰ੍ਹਾਂ ਦੇ ਮੈਡੀਸਿਨ ਵਰਤਦੇ ਹਾਂ ਸੱਚ ਇਹ ਸਾਡੇ ਪਾਪਾਂ ਦੀ ਮੈਲ ਨੂੰ ਉਹਦੇ ਵਿੱਚੋਂ ਜੋ ਪਸ ਹੈ ਉਹਨੂੰ ਦੂਰ ਕਰਨ ਲਈ
ਉਹ ਇੱਕ
ਦਾਰੂ ਹੈ।
ਹਾਂਜੀ ਇਸ ਕੂੜ ਇਸ ਝੂਠ ਨੂੰ ਦੂਰ ਕਰਨ ਦੇ ਲਈ ਇੱਕੋ ਇੱਕ ਸੱਚ ਹੈ ਉਹ ਹੈ ਨਾਮ
ਜੀ।
ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ ਸੱਚ ਨਾਮ ਹੀ ਸਾਰਿਆਂ ਦੀ ਦਵਾਈ ਹੈ ਜਿਹੜੇ ਪਾਪ ਨੂੰ ਖਤਮ ਕਰਦਾ ਸਾਫ਼ ਕਰਦਾ। ਇਸ ਦਵਾਈ ਲਈ ਉਸ ਪਰਮਾਤਮਾ ਅੱਗੇ ਹੀ ਬੇਨਤੀ ਕਰਨੀ ਬਣਦੀ ਹੈ ਜਿਸ ਦੇ ਪੱਲੇ ਇਹ ਸੱਚ ਹੈ ਉਹਦੀ ਹੱਟੀ ਤੋਂ ਹੀ ਇਹ ਸੱਚ ਮਿਲਦਾ ਪਰਮਾਤਮਾ ਦੀ ਹੱਟੀ ਤੋਂ। ਸੋ ਉਹਦੇ ਹੀ ਅੱਗੇ ਬੇਨਤੀ ਕਰੋ ਕਿ ਸਾਨੂੰ ਇਹ ਦਵਾਈ ਬਖਸ਼ੋ ਅਸੀਂ ਇਸ ਕੂੜ ਦੇ ਵਿੱਚੋਂ ਕਿਸ ਤਰ੍ਹਾਂ ਨਿਕਲ ਸਕੀਏ ਪਹਿਚਾਣ ਸਕੀਏ। ਸੋ ਇਹ ਦੋ ਸਲੋਕ ਜਿਹੜੇ ਨੇ ਇੱਕ ਪਾਸੇ ਕੂੜ ਦੇ ਸਿਧਾਂਤਾਂ ਨੂੰ ਦੱਸ ਰਹੇ ਨੇ ਕਿ ਕੌਣ ਕੌਣ ਕੂੜ ਹੈ ਕੀ ਕੀ ਕੂੜ ਹੈ ਦੂਸਰੇ ਪਾਸੇ ਇਹ ਹੈ ਕਿ ਇਸ ਕੂੜ ਦੇ ਵਿੱਚੋਂ ਨਿਕਲਣਾ ਕਿੱਦਾਂ ਦੋਨੋਂ ਹੀ ਪੱਖ ਉਸਦੇ ਸਾਡੇ ਸਾਹਮਣੇ ਸਿੱਖਾਂ ਦੇ ਮੂਹਰੇ ਗੁਰਮੁਖਾਂ ਦੇ ਮੂਹਰੇ ਰੱਖੇ ਨੇ। ਸੋ ਅਗਲੇ ਵੱਲ ਪੌੜੀ ਵੱਲ ਜਾਣ ਤੋਂ ਪਹਿਲਾਂ ਜੇ ਅਸੀਂ
ਮੈਂ ਅਮਨਦੀਪ ਸੱਚ ਬਾਰੇ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਸੱਚ ਬਾਣੀ ਸੱਚ ਸ਼ਬਦ ਹੈ ਜਾਂ ਸੱਚ ਧਰੇ ਪਿਆਰ ਜਿਵੇਂ ਇੱਥੇ ਗੱਲ ਹੋਈ ਨਾ ਸੱਚ ਨਾਲ ਪਿਆਰ ਕਰਨ ਦੀ ਹਰ ਕਾ ਨਾਮ ਮਨ ਵਸੇ ਹਉਮੈ ਕ੍ਰੋਧ ਨਿਵਾਰ ਸਾਰੇ ਗੁਰੂ ਸਾਹਿਬ ਭਾਵੇਂ ਕਿਸੇ ਜੋਤ ਚ ਵੀ ਸੀ ਉਹਨਾਂ ਨੇ ਇੱਕੋ ਗੱਲ ਜਿਹੜਾ ਉਪਦੇਸ਼ ਹੈ ਉਹ ਗੁਰੂ ਨਾਨਕ ਦਾ ਹੀ ਦ੍ਰਿੜ ਕਰਾਇਆ ਹੈ ਬਾਰ ਬਾਰ ਉਸ ਗੱਲ ਨੂੰ ਨਵੇਂ ਸਲੀਕੇ ਨਵੇਂ ਤਰੀਕੇ ਨਾਲ ਉਹਨੂੰ ਸਮਝਾਉਣ ਦੀ ਸਾਨੂੰ ਕੋਸ਼ਿਸ਼ ਕੀਤੀ ਹੈ
ਜੀ ਬਿਲਕੁਲ
ਜੀ
ਤੇ ਆਓ
ਆਪਾਂ ਸਰਵਣ ਕਰਦੇ ਹਾਂ ਇੱਕ ਵਾਰ ਫਿਰ ਤੋਂ ਇਸ ਪੌੜੀ ਤੇ ਸਲੋਕਾਂ ਦਾ ਕੀਰਤਨ ਰੂਪ ਵਿਚ ਜੋ ਜਾਪ ਹੈ।
ਸਲੋਕ ਮਹਲਾ ਪਹਿਲਾ, ਕੂੜ ਰਾਜਾ ਕੂੜ ਪਰਜਾ ਕੂੜ ਸੰਸਾਰ, ਕੂੜ ਮਨ ਕੂੜ ਮਾੜੀ ਕੂੜ ਵਸਨਹਾਰ, ਕੂੜ ਸੋਨਾ ਕੂੜ ਰੂਪਾ ਕੂੜ ਪਹਿਨਣ ਹਾਰ, ਕੂੜ ਕਾਇਆ ਕੂੜ ਕੱਪੜੇ ਕੂੜ ਰੂਪ ਅਪਾਰ, ਕੂੜ ਮੀਆਂ ਕੂੜ ਦੀਦੀ ਖੱਪ ਹੋਏ ਖਾਰ, ਕੂੜ ਕੂੜਾ ਨਿਉ ਲੱਗਾ ਵਿਸਤਰਿਆ ਕਰਦਾਰ, ਕਿਸ ਨਾਲ ਕੀਜਾ ਦੋਸਤੀ ਸਭ ਜਗ ਚੱਲਣ ਹਾਰ,
ਕੂੜ ਮਿੱਠਾ ਕੂੜ ਮਾਖਿਆ ਕੂੜ ਡੋਬੇ ਪੂਰ, ਨਾਨਕ ਵਿਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ।
ਸੱਚ ਤਾਂ ਪਰ ਜਾਣੀਏ ਜਾਰ ਦੇ ਸੱਚਾ ਹੋਏ, ਸੱਚ ਤਾਂ ਪਰ ਜਾਣੀਏ ਜਾਰ ਦੇ ਸੱਚਾ ਹੋਏ, ਕੂੜ ਕੀ ਮਲ ਉਤਰੇ ਤਨ ਕਰੇ ਅੱਛਾ ਧੋਏ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ, ਨਾਉ ਸੁਣ ਮਨ ਰਸੀਏ ਤਾਂ ਪਾਏ ਮੁਖ ਦੁਆਰ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਸੱਚ ਤਾਂ ਪਰ ਜਾਣੀਏ ਜਾਂ ਜੁਗਤ ਜਾਣੇ ਜੀਓ, ਸਤ ਕਾਇਆ ਸਾਧਕ ਵਿੱਚ ਜੇ ਕਰਤਾ ਜੀਓ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੇ, ਦਇਆ ਜਾਣੇ ਜੀ ਕੀ ਕਿਛ ਪੁੰਨ ਦਾਨ ਕਰੇ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ, ਸਤਿਗੁਰੂ ਨੂੰ ਪੁੱਛ ਕੇ ਬੈਰੇ ਕਰੇ ਨਿਵਾਸ, ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਵਿਖਾਣੇ ਬੇਨਤੀ ਜਿਨ ਸੱਚ ਪੱਲੇ ਬੇਨਤੀ ਜਿਨ ਸੱਚ ਪੱਲੇ ਹੋਏ, ਦਾਨ ਮਹਿੰਡਾ ਤਲੀ ਕਾਕ ਜਿਵੇਂ ਲਤਾ ਮਤਕ ਲਾਈਐ ਕੂੜਾ ਲਾਲ ਛੱਡੀਐ, ਹੋਏ ਕਮਨ ਅਲੱਗ ਤੇ ਆਈਐ ਪੱਜ ਵੀ ਪਾਈਐ, ਜੇ ਵੇਰੀ ਕਾਰ ਕਮਾਈਐ ਜੇ ਹੋਵੇ ਪੁਰਬ ਲਿਖਿਆ, ਤਾਂ ਧੂੜ ਇਹਨਾਂ ਦੀ ਪਾਈਐ ਮਤ ਥੋੜੀ
ਥੋੜੀ ਸੇਵ ਗਵਾਈ ਹੈ। ਗੁਰੂ ਸਾਹਿਬ ਨੇ ਪਹਿਲੇ ਦੋ ਸਲੋਕਾਂ ਵਿਚ ਇਸ ਪੌੜੀ ਨਾਲ ਸੰਬੰਧਿਤ ਇੱਕ ਵਿਚ ਸੱਚ ਦੀ ਇੱਕ ਵਿਚ ਕੂੜ ਦੀ ਦੋਵਾਂ ਦੀ ਪਰਿਭਾਸ਼ਾ ਦੱਸ ਕੇ ਅਸੀਂ ਕੂੜੇ ਕਿਉਂ ਹਾਂ, ਸਾਡੇ ਆਲ ਦੁਆਲੇ ਝੂਠ ਦੀਆਂ ਕੰਨਾਂ ਕਿਉਂ ਉਤਰੀਆਂ। ਆਪਾਂ ਜਪਜੀ ਸਾਹਿਬ ਵਿਚ ਵੀ ਝਾਤੀ ਮਾਰੀ ਹੈ ਤੇ ਗੁਰੂ ਸਾਹਿਬ ਨੇ ਇਹ ਬੜਾ ਸੋਹਣਾ ਦ੍ਰਿਸ਼ਟਾਂਤ ਦਿੱਤਾ ਹੈ ਕਿ ਉਸ ਚਿਆਰਾ ਹੋਈ ਹੈ ਕਿ ਕੂੜੇ ਟੁੱਟੇ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਇਹ ਦੋਵੇਂ ਗੱਲਾਂ ਬਿਲਕੁਲ ਐਨ ਬਰਾਬਰ ਦੇਖ ਕੇ ਗੁਰੂ ਸਾਹਿਬ ਨੇ ਇਸੇ ਤਰ੍ਹਾਂ ਹੀ ਇਹਨਾਂ ਸਲੋਕਾਂ ਵਿੱਚ ਵੀ ਸਮਝਾਇਆ। ਇਹ ਪੌੜੀ ਵੱਲ ਅਮਨਦੀਪ ਆਪਾਂ ਆਉਂਦੇ ਹਾਂ, ਦਾਨ ਮਹਿੰਡਾ ਤਲੀ ਖਾਕ, ਪਹਿਲਾਂ ਤਾਂ ਮੈਨੂੰ ਇਹ ਮਹਿੰਡਾ ਲਫ਼ਜ਼ ਇਹ ਦੱਸਿਓ ਇਹ ਕਿਹੜੀ ਬੋਲੀ ਵਿੱਚੋਂ ਆਇਆ ਹੋਇਆ ਹੈ, ਇਹ ਮੈਨੂੰ ਇਉਂ ਜਾਪਦਾ ਕਿ ਲਹਿੰਦੇ ਪੰਜਾਬ ਦੀ ਬੋਲੀ ਵਿੱਚੋਂ
ਜੀ। ਜਿੱਥੇ ਤੱਕ ਹਾਂਜੀ ਮੇਰੀ ਸੋਝੀ ਕੰਮ ਕਰਦੀ ਹੈ ਸ਼ਾਇਦ ਇਹ ਪੋਠੋਹਾਰੀ ਜਾਂ ਪੋਠੋਹਾਰੀ ਜਾਂ ਪਸ਼ਤੋ ਭਾਸ਼ਾ ਦੇ ਵਿੱਚੋਂ ਇਹ ਆਇਆ ਹੋਇਆ। ਪੋਠੋਹਾਰੀ ਪਿਸ਼ਾਵਰ ਇਲਾਕਾ ਜਾਂ ਉਸ ਤੋਂ ਬਾਅਦ ਉਹ ਜਿਹੜੇ ਟ੍ਰਾਈਬਲ ਕਬੀਲਾਈ ਇਲਾਕੇ ਨੇ ਉਹਨਾਂ ਦੇ ਵਿੱਚ ਇਹ ਬੋਲੀ ਬੋਲੀ ਜਾਂਦੀ ਹੈ। ਅਤੇ ਉਹ ਇਸ ਜਿਹੜੀ ਪੌੜੀ ਦੀ ਭਾਵਨਾ ਇਹ ਹੈ ਕਿ ਦਾਨ ਮਹਿੰਡਾ ਤਲੀ ਖਾਕ, ਕਿ ਸਲੋਕ ਦੇ ਵਿੱਚ ਹੁਣ ਦਾਨ ਲੈਣਾ ਆ ਕਿ ਜਦ ਤੁਹਾਨੂੰ ਪਤਾ ਲੱਗ ਗਿਆ ਕਿ ਮੇਰੇ ਕੋਲ ਉਹ ਚੀਜ਼ ਹੈ ਨਹੀਂ ਤੇ ਮੈਂ ਉਹ ਦਾਨ ਲੈਣਾ, ਦਾਨ ਮਹਿੰਡਾ ਤਲੀ ਖਾਕ, ਮੈਂ ਤਲੀ ਅੱਡ ਕੇ ਇਹ ਸੱਚੇ ਪਾਤਸ਼ਾਹ ਤੇਰੇ ਅੱਗੇ ਹੱਥ ਕਰਕੇ ਖੜਾ ਹੈ, ਮੈਨੂੰ ਦਾਨ ਦੇ। ਤਾਨ ਮਹਿੰਡਾ ਤਲੀ ਖਾਕ ਜੇ ਮਿਲੇ ਜੋ ਮਿਲੇ ਤਾਂ ਮਸਤਕ ਲਾਈਏ। ਜੇ ਤੂੰ ਮੈਨੂੰ ਉਹਦੀ ਇੱਕ ਕਿਣਕਾ ਵੀ ਦੇ ਦੇ ਆਪਣੀ ਮਿਹਰ ਦਾ ਤਾਂ ਮੈਂ ਉਹ ਆਪਣੇ ਹੱਥ ਤੇ ਧਰ ਕੇ ਆਪਣੇ ਮੱਥੇ ਨੂੰ ਲਾ ਲਾਂ। ਜਿਸ ਤਰ੍ਹਾਂ ਤੁਸੀਂ ਦੇਖਿਆ ਹੋਣਾ ਰਵਾਇਤ ਮੰਗਤਿਆਂ ਦੀ ਕਿ ਉਹ ਹੱਥ ਅੱਡ ਕੇ ਭੀਖ ਮੰਗਦੇ ਨੇ, ਜਦੋਂ ਉਹਨਾਂ ਦੇ ਹੱਥ ਦੇ ਉੱਤੇ ਕੋਈ ਸਿੱਕਾ ਜਾਂ ਪੈਸਾ ਰੱਖਦੇ ਆ ਤਾਂ ਉਹ ਪਹਿਲਾਂ ਆਪਣੇ ਮੱਥੇ ਨੂੰ ਲਾਉਂਦੇ ਨੇ। ਇਹ ਰਵਾਇਤ ਇਸ ਤਰ੍ਹਾਂ ਮੰਗਿਆ ਜਾਂਦਾ ਆ। ਉਹ ਕਹਿੰਦਾ ਮੈਂ ਤੇਰੇ ਅੱਗੇ ਹੱਥ ਜੋੜ ਕੇ ਆਪਣਾ ਹੱਥ ਕੱਢ ਕੇ ਤਲੀ ਕੱਢ ਕੇ ਮੰਗ ਰਿਹਾ ਆ ਆਪਣੀ ਮਹਿੰਡਾ ਆਪਣੀ। ਇਸ ਦੇ ਉੱਤੇ ਇੱਕ ਕਿਣਕਾ ਖਾਕ ਵਰਗਾ ਕਿਣਕਾ ਵੀ ਰੱਖਦੇ ਤੂੰ ਤਾਂ ਮੈਂ ਆਪਣੇ ਮੱਥੇ ਨਾਲ ਲਾ ਲਾ। ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲਖ ਤੇ ਆਈਏ ਤੇ ਕੂੜ ਪਦਾਰਥਾਂ ਦਾ ਲਾਲਚ ਛੱਡ ਕੇ। ਇਹ ਜਿਹੜਾ ਨਾਂ ਅਲਖ ਦਾ ਮਤਲਬ ਨਾਂ ਦਿਸਣ ਵਾਲਾ ਅਦ੍ਰਿਸ਼ਟ, ਜਿਹੜਾ ਇਹ ਨਾਮ ਹੈ ਜਿਹੜਾ ਅਦ੍ਰਿਸ਼ਟ ਹੈ ਉਹੀ ਧਿਆਣਾ ਚਾਹੀਦਾ। ਇੱਕ ਮਨ ਦੇ ਨਾਲ ਉਹ ਅਦ੍ਰਿਸ਼ਟ ਨਾਮ ਜਿਹੜਾ ਨਿਰੰਕਾਰ ਨਾਮ ਹੈ ਉਸ ਨੂੰ ਹੀ ਧਿਆਣਾ ਚਾਹੀਦਾ ਹੈ। ਕਿਉਂਕਿ ਜਿਸ ਤਰ੍ਹਾਂ ਦੀ ਅਗਲੀਆਂ ਪੰਕਤੀਆਂ ਫਲ ਤੇਵ ਹੋਆ ਪਾਈਏ ਜੇ ਵੇਹੀ ਕਾਰ ਕਮਾਈਏ, ਕਿਉਂਕਿ ਜੇ ਤੁਸੀਂ ਅਲੱਖ ਨੂੰ ਧਿਆਉਂਗੇ ਤਾਂ ਤੁਸੀਂ ਅਲੱਖ ਦੇ ਵਿੱਚ ਹੀ ਰਚ ਜਾਓਗੇ, ਨਿਰੰਕਾਰ ਦੇ ਵਿੱਚ ਹੀ ਰਚ ਜਾਓਗੇ। ਜਿੱਦਾਂ ਦਾ ਤੁਸੀਂ ਕੰਮ ਕਰੋਗੇ ਉਹੋ ਜਿਹਾ ਹੀ ਤੁਹਾਨੂੰ ਫਲ ਮਿਲੇਗਾ। ਜੇ ਤੁਸੀਂ ਕੂੜਾ ਲਾਲਚ ਕਰੋਗੇ ਦੁਨੀਆਂ ਦੇ ਪਦਾਰਥ ਮੰਗੋਗੇ ਤਾਂ ਤੁਹਾਨੂੰ ਦੁਨੀਆਂ ਦੇ ਪਦਾਰਥ ਮਿਲ ਜਾਣਗੇ। ਜੇ ਤੁਸੀਂ ਨਾਮ ਤੇ ਆਉਂਗੇ ਅਲੱਖ ਨਾਮ ਨਿਰੰਕਾਰ ਦਾ ਨਾਮ ਤਾਂ ਤੁਹਾਨੂੰ ਉਹੋ ਜਿਹਾ ਫਲ ਮਿਲੂਗਾ ਜਿਹੋ ਜਿਹਾ ਤੁਸੀਂ ਆਪਣੀ ਘਾਲਣਾ ਘਾਲੂਗੇ। ਇਹਨਾਂ ਦੋ ਪੰਕਤੀਆਂ ਦਾ ਇਹ ਭਾਵ ਹੈ। ਜੇ ਹੋਵੇ ਸੋ ਕਹਿੰਦੇ ਕਿ ਜੇ ਹੋਵੇ ਪੂਰਬ ਲਿਖਿਆ ਤਾਂ ਧੂੜ ਤਿਨਾ ਕੀ ਪਾਈ ਹੈ, ਤਿਨਾਂ ਦੀ ਪਾਈ ਹੈ। ਹੁਣ ਇੱਥੇ ਕਹਿੰਦੇ ਕਿ ਜਿਹੜੇ ਇਸ ਨਾਮ ਦੀ ਅਵਸਥਾ ਤੱਕ ਪਹਿਲਾਂ ਹੀ ਪਹੁੰਚ ਚੁੱਕੇ ਨੇ, ਬਹੁਤ ਇੱਥੇ ਮੈਂ ਸਪਸ਼ਟ ਕਰ ਦੇਣਾ ਚਾਹੁੰਦਾ ਪਹਿਲਾਂ ਵੀ ਗੁਰਬਾਣੀ ਦੇ ਹਿਸਾਬ ਨਾਲ ਵੀ ਕਿ ਜੋ ਨਾਮ ਹੈ ਨਿਰੰਕਾਰ ਦਾ ਨਾਮ ਹੈ ਜਿਸ ਤੋਂ ਸਾਰਾ ਬ੍ਰਹਿਮੰਡ ਚੱਲ ਰਿਹਾ ਹੈ, ਉਹ ਕਿਸੇ ਵੀ ਖਿੱਤੇ ਕਿਸੇ ਵੀ ਲੋਕ ਕਿਸੇ ਵੀ ਜਾਤ ਕਿਸੇ ਵੀ ਪਾਤ ਕਿਸੇ ਵੀ ਧਰਮ ਦੇ ਲਈ ਐਕਸਕਲੂਸਿਵ ਨਹੀਂ ਹੈਗਾ। ਉਹ ਇੱਦਾਂ ਨਹੀਂ ਕਹਿ ਸਕਦੇ ਕਿ ਉਹ ਸਿਰਫ ਸਿੱਖੀ ਦੇ ਵਿੱਚ ਹੀ ਆ ਸਕਦਾ ਜਾਂ ਸਿਰਫ ਗੁਰਮੁਖੀ ਦੇ ਵਿੱਚ ਹੀ ਆ ਸਕਦਾ, ਦੁਨੀਆਂ ਦੇ ਹੋਰ ਹਿੱਸੇ ਤੇ ਕਦੇ ਆ ਹੀ ਨਹੀਂ ਸਕਦਾ, ਸਿਰਫ ਇਹ ਤਾਂ ਸਾਨੂੰ ਬਖਸ਼ਿਸ਼ ਮਿਲੀ ਆ। ਨਹੀਂ, ਉਹ ਤਾਂ ਬ੍ਰਹਿਮੰਡ ਉਹ ਤੋਂ ਬਣ ਰਿਹਾ ਆ। ਉਹ ਕਹਿੰਦੇ ਨੇ ਕਿ ਕੀਤਾ ਨਾ ਹੋਏ ਥਾਪਿਆ ਨਾ ਜਾਏ, ਕੀਤਾ ਨਾ ਹੋਏ ਆਪੇ ਆਪ ਨਿਰੰਜਨ ਹੋਏ। ਸੋਏ ਉਹ ਜਿਹੜਾ ਨਾਮ ਹੈ ਨਾ ਉਹਨੂੰ ਤੁਸੀਂ ਕਰ ਨਹੀਂ ਸਕਦੇ, ਉਹਨੂੰ ਮੈਨੂਫੈਕਚਰ ਨਹੀਂ ਕਰ ਸਕਦੇ, ਨਾ ਉਹਨੂੰ ਤੁਸੀਂ ਕਿਸੇ ਦੇ ਅੰਦਰ ਪਲਾਂਟ ਕਰ ਸਕਦੇ ਆ। ਉਹ ਆਪਣੇ ਆਪ ਜਿਹੜਾ ਆ ਉਹ ਪ੍ਰਗਟ ਹੁੰਦਾ ਆ ਔਰ ਉਹ ਆਪਣੀ ਮਰਜ਼ੀ ਨਾਲ ਹੁੰਦਾ ਆ, ਉਹਦੇ ਤੇ ਕਿਸੇ ਦੀ ਮਰਜ਼ੀ ਨਹੀਂ ਚੱਲਦੀ। ਸੋ ਇਹ ਸਿਧਾਂਤ ਜਿਹੜਾ ਆ ਸਾਨੂੰ ਬੜੇ ਮਤਲਬ ਆਪਣੇ ਦਿਮਾਗ ਦੇ ਵਿੱਚ ਤਰੀਕੇ ਦੇ ਨਾਲ ਪਾਲਣਾ ਚਾਹੀਦਾ ਕਿ ਸਾਡੇ ਕੋਲ ਕੋਈ ਵੀ ਚੀਜ਼ ਐਕਸਕਲੂਸਿਵ ਨਹੀਂ ਹੈਗੀ। ਉਹ ਨਾਮ ਦੀ ਮਰਜ਼ੀ ਹੈ, ਨਿਰੰਕਾਰ ਦੀ ਮਰਜ਼ੀ ਹੈ ਕਿ ਦੁਨੀਆਂ ਦੇ ਕਿਸੇ ਵੀ ਹਿੱਸੇ ਦੇ ਵਿੱਚ ਕਿਸੇ ਵੀ ਵਕਤ ਕਿਹਦੇ ਮਨ ਦੇ ਅੰਦਰ ਪ੍ਰਕਾਸ਼ ਹੋਣਾ ਹੈ, ਇਹ ਉਹਦੀ ਮਰਜ਼ੀ ਹੈ, ਇਹ ਮਨੁੱਖ ਦੀ ਮਰਜ਼ੀ ਨਹੀਂ।
ਜੀ ਜੀ, ਸੋ ਅਸੀਂ ਉਹਦੇ ਦਰ ਤੋਂ ਉਹ ਗੱਲ ਮੰਗਣੀ ਆ, ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਅਸਲ ਵਿੱਚ ਅਸੀਂ ਮੰਗਦੇ ਨਹੀਂ ਆ, ਅਸੀਂ ਬਾਕੀ ਬਾਰੀਆਂ ਦੁਨਿਆਵੀ ਵਸਤਾਂ ਮੰਗ ਕੇ ਇੱਕ ਲੰਮੀ ਲਿਸਟ ਬਣਾ ਲੈਂਦੇ ਆ, ਪਰ ਜਿਹੜੀ ਚੀਜ਼ ਪਿੱਛੇ ਸਿਆਣੇ ਕਹਿੰਦੇ ਨੇ ਹਾਥੀ ਕੇ ਪਾਓ ਮੈਂ ਸਭ ਕਾ ਪਾਓ, ਇੱਕ ਨਾਮ ਵਾਲੀ ਜਿਹੜੀ ਦਾਤ ਜਦੋਂ ਮੰਗ ਲਵਾਂਗੇ ਉਹਦੇ ਪਿੱਛੇ ਸਾਰੀਆਂ ਦਾਤਾਂ ਆਪਣੇ ਆਪ ਦੌੜੀਆਂ ਆਉਣਗੀਆਂ।
ਜੀ, ਤੇ ਜਿਹੜਾ ਨਾਮ ਦੀ ਗੱਲ ਵੀ ਆ ਵੀ ਨਹੀਂ ਇਹ ਨਾਮ ਤਾਂ ਨਹੀਂ ਹੋ ਨਹੀਂ ਸਕਦਾ, ਆ ਨਹੀਂ ਸਕਦਾ, ਗੁਰੂ ਸਾਹਿਬ ਕਹਿੰਦੇ ਨੇ
ਜੀ
ਆਉਂਦਾ ਆ, ਇਹ ਆਦ ਵੀ ਸੱਚ ਹੈ, ਜੁਗਾਦ ਵੀ ਸੱਚ ਹੈ, ਹੈਵੀ ਵੀ ਸੱਚ ਹੈ, ਨਾਨਕ ਹੋਸੀ ਫਿਊਚਰ ਚ ਵੀ ਇਹ ਸੱਚ ਰਹਿਣਾ ਆ। ਸੋ ਇਹ ਜਿਹੜਾ ਨਾਮ ਹੈ ਉਹ ਉਹਦੇ ਭਗਤਾਂ ਦੇ ਅੰਦਰ ਦ੍ਰਿਸ਼ਟਮਾਨ ਰਹਿੰਦਾ ਆ। ਦੁਨੀਆਂ ਦੇ ਉੱਤੇ ਬਹੁਤ ਸਾਰੇ ਉਹਦੀ ਮਿਹਰ ਦੇ ਨਾਲ ਇਹੋ ਜਿਹੇ ਭਗਤ ਪੁਰਸ਼ ਨੇ ਜਿਹਨਾਂ ਦੇ ਅੰਦਰ ਉਹ ਦ੍ਰਿਸ਼ਟਮਾਨ ਹੋ ਚੁੱਕਾ ਆ, ਪ੍ਰਗਟ ਹੋ ਚੁੱਕਾ ਆ, ਉਹ ਰਹੇਗਾ ਵੀ ਆਉਣ ਵਾਲੀ ਦੁਨੀਆਂ ਦੇ ਵਿੱਚ ਵੀ ਰਹੇਗਾ, ਔਰ ਇਸ ਨੂੰ ਝੁਠਲਾਇਆ ਨਹੀਂ ਜਾ ਸਕਦਾ। ਕਹਿੰਦੇ ਨੇ ਕਿ ਹੁਣ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਿਨਾਂ ਦੀ ਪਾਈ ਹੈ। ਹੁਣ ਇਹੋ ਜਿਹੇ ਜਿਹੜੇ ਪੁਰਖ ਨੇ ਜਿਨ੍ਹਾਂ ਦੇ ਅੰਦਰ ਨਾਮ ਦਾ ਪ੍ਰਗਾਸ਼ ਹੋ ਚੁੱਕਾ ਆ, ਜੇ ਕਿਤੇ ਉਹਨਾਂ ਦੇ ਦਰਸ਼ਨ ਹੋ ਜਾਣ ਤਾਂ ਉਹਨਾਂ ਦੀ ਜਿਹੜੀ ਜਿੱਥੋਂ ਲੰਘਦੇ ਨੇ ਨਾ ਉਹਨਾਂ ਦੀ ਧੂੜ ਵੀ ਚੱਕ ਲਓ ਤੁਸੀਂ, ਉਹ ਵੀ ਪਵਿੱਤਰ ਹੁੰਦੀ ਆ। ਹੁਣ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਨਾਮ ਦ੍ਰਿਸ਼ਟਮਾਨ ਹੈ, ਸ਼ਬਦ ਜਿਹੜਾ ਆ ਉਹ ਗੁਰੂ ਸਾਹਿਬਾਂ ਨੇ ਲਿਖਿਆ ਹੋਇਆ ਉਕਰਿਆ ਹੋਇਆ, ਉਹਦੀ ਮਹਿਮਾ ਆ। ਇਸੇ ਕਰਕੇ ਜਦੋਂ ਅਸੀਂ ਗੁਰੂ ਘਰ ਜਾਂਦੇ ਹਾਂ, ਅਸੀਂ ਝੁੱਕ ਕੇ ਮੱਥਾ ਟੇਕਦੇ ਹਾਂ, ਉਹ ਅਸੀਂ ਕਿਸ ਨੂੰ ਟੇਕਦੇ ਹਾਂ? ਉਹ ਅਸੀਂ ਪੱਤਰਿਆਂ ਨੂੰ ਟੇਕਦੇ ਹਾਂ ਕੀ? ਉਹ ਅਸੀਂ ਰੁਮਾਲਿਆਂ ਨੂੰ ਟੇਕਦੇ ਹਾਂ ਜਾਂ ਉਹ ਪਾਲਕੀ ਨੂੰ ਟੇਕਦੇ ਹਾਂ ਜਾਂ ਉਸਦੇ ਪਿੱਛੇ ਬੈਠੇ ਭਾਈ ਸਾਹਿਬ ਨੂੰ ਟੇਕਦੇ ਹਾਂ? ਨਹੀਂ, ਅਸੀਂ ਮੱਥਾ ਟੇਕਦੇ ਹਾਂ, ਅਸੀਂ ਮੱਥਾ ਧਰਤੀ ਦੇ ਨਾਲ ਲਾਉਂਦੇ ਹਾਂ, ਅਸੀਂ ਲਾਉਂਦੇ ਹਾਂ ਜਿਹੜਾ ਉਹਦੇ ਵਿੱਚ ਸ਼ਬਦ ਬਿਰਾਜਮਾਨ ਹੈ, ਨਾਮ ਬਿਰਾਜਮਾਨ ਹੈ ਉਹਦੇ ਲਈ। ਜੇ ਉਹਦੇ ਵਿੱਚ ਨਾਮ ਨਾ ਹੋਵੇ, ਹੋਰ ਦੁਨੀਆਂ ਦੇ ਵਿੱਚ ਕਿੰਨੇ ਗ੍ਰੰਥ ਬਣਦੇ ਨੇ, ਕਿੰਨੇ ਗ੍ਰੰਥ ਬਣੇ ਹੋਏ ਨੇ, ਉਹਨਾਂ ਨੂੰ ਨਾ ਕੋਈ ਇੰਨਾ ਸਤਿਕਾਰ ਦੇ ਰਿਹਾ, ਐਡੀ ਵੱਡੀ ਉਹਦੇ ਨਾਲ ਵੀ ਵੱਡੀਆਂ ਵੱਡੀਆਂ ਕਿਤਾਬਾਂ ਲਿਖੀਆਂ ਪਈਆਂ ਨੇ, ਲਾਇਬ੍ਰੇਰੀ ਦੇ ਵਿੱਚ ਰੱਖੀਆਂ ਹੋਈਆਂ, ਕੋਈ ਸਤਿਕਾਰ ਨਹੀਂ ਹੋ ਰਿਹਾ, ਕੋਈ ਕੁਛ ਨਹੀਂ ਹੋ ਰਿਹਾ। ਕਿਉਂ ਨਹੀਂ ਹੋ ਰਿਹਾ? ਕਿਉਂਕਿ ਉਸਦਾ ਦੇ ਵਿੱਚ ਸੱਚੇ ਨਾਮ ਦੀ ਆਰਾਧਨਾ ਨਹੀਂ ਹੈਗੀ, ਸੱਚੇ ਨਾਮ। ਇਸ ਕਰਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਕਿਤੇ ਜਾਂਦੀ ਹੈ ਪਾਠ ਵਾਸਤੇ, ਤਾਂ ਅਸੀਂ ਉੱਥੋਂ ਲੰਘਦਿਆਂ ਦੇ ਵੀ ਅਸੀਂ ਮੱਥਾ ਟੇਕਦੇ ਹਾਂ ਸੜਕ ਦੇ ਉੱਤੇ ਖੜੇ ਵੀ ਮਿੱਟੀ ਦੇ ਵਿੱਚ। ਉਹ ਨਾਮ ਹੈ, ਉਹ ਇਸ ਪੰਕਤੀਆਂ ਨੂੰ ਹੁਣ ਦੱਸਿਆ ਕਿ ਜੇ ਹੋਵੇ ਪੂਰਵ ਲਿਖਿਆ ਤਾਂ ਧੂੜ ਤਨਾਹ ਦੀ ਪਾਈਏ। ਜੇ ਉਹਨਾਂ ਗੁਰੂ ਗ੍ਰੰਥ ਸਾਹਿਬ ਦੇ ਨਾ ਅੱਗੇ ਪਿੱਛੋਂ ਵੀ ਅਸੀਂ ਲੰਘ ਜਾਈਏ ਤਾਂ ਸ਼ਰਧਾ ਦੇ ਨਾਲ ਸਾਡਾ ਸਿਰ ਝੁੱਕ ਜਾਂਦਾ, ਉਹ ਕਿਸੇ ਨਾ ਕਿਤੇ ਟਾਈਮ ਉਹ ਜਿਹੜੀ ਸ਼ਰਧਾ ਨਾਲ ਸਿਰ ਝੁਕਿਆ ਹੋਇਆ ਉਹ ਸਾਡੇ ਕੰਮ ਆ ਜਾਂਦਾ ਆ, ਸਾਡੇ ਮੂਹਰੇ ਪੰਕਤੀਆਂ ਆ ਜਾਂਦੀਆਂ ਜਿਹੜੀਆਂ ਸਾਨੂੰ ਇੱਕਦਮ ਚਾਨਣ ਮਨਾਰਾ ਕਰ ਜਾਂਦੀਆਂ, ਕਰ ਸਕਦੀਆਂ, ਪੋਟੈਂਸ਼ੀਅਲ ਰੱਖਦੀਆਂ ਉਹ। ਇਸੇ ਕਰਕੇ ਜੇ ਕਿਸੇ ਚੰਗੇ ਪੁਰਸ਼ ਦੇ ਅੱਗੇ ਪਿੱਛੋਂ ਲੰਘ ਜਾਵੇ ਜਾਂ ਉਹਨੂੰ ਕਿਤੇ ਮੇਲ ਹੁੰਦਾ ਹੋਵੇ ਤਾਂ ਉਸ ਦਾ ਜਿਹੜਾ ਔਰਾ ਆ, ਉਸ ਦੀ ਜਿਹੜੀ ਸ਼ਕਤੀ ਆ, ਉਹ ਜਿਹੜੀ ਭਗਤੀ ਦੀ ਸ਼ਕਤੀ, ਉਹ ਕਿਤੇ ਨਾ ਕਿਤੇ ਤੁਹਾਡੇ ਤੇ ਵੀ ਅਸਰ ਕਰ ਜਾਂਦੀ ਆ। ਤੇ ਇਹ ਸਿਧਾਂਤ ਦੇ ਰਹੇ ਨੇ। ਹੁਣ ਆਖਰੀ ਪੰਕਤੀ ਕਹਿ ਰਹੇ ਨੇ ਕਿ ਇਹ ਅਗਲੀ ਜਿਹੜੀ ਮਤ ਥੋੜੀ ਸੇਵ ਗਵਾਈਏ, ਇਹ ਅਗਲੀਆਂ ਸਲੋਕਾਂ ਦੀ ਭੂਮਿਕਾ ਆ। ਉਹ ਕਹਿੰਦੇ ਨੇ ਕਿ ਮਤ ਥੋੜੀ ਸੇਵ ਗਵਾਈਏ। ਹੁਣ ਕਈ ਪੁਰਖ ਜਿਹੜੇ ਨੇ ਮਤਲਬ ਉਹ ਸੇਵਾ ਕਰਦੇ ਨੇ ਪਰ ਮੂਰਖਤਾ ਦੇ ਵਿੱਚ ਕਰਦੇ ਨੇ, ਥੋੜੀ ਮਤ ਹੁੰਦੀ ਆ ਉਹਨਾਂ ਦੀ ਮੂਰਖਤਾ ਦੇ ਵਿੱਚ। ਸੇਵਾ
ਥੋੜੀ ਮੰਗਣ ਬਹੁਤਾ
ਜੀ,
ਸੇਵਾ ਥੋੜੀ ਮੰਗਣ ਬਹੁਤਾ ਮਹਿਲ ਨਾ ਪਾਵੇ ਕਹਿ ਤੋ ਪਾਉਂਦਾ
ਜੀ।
ਮੈਂ ਵਿਖਾਵਾ ਜ਼ਰੂਰ ਕਰਦੇ ਆ ਸੇਵਾ ਦਾ, ਪਰ
ਹਾਂਜੀ
ਅਸਲ ਚ ਸੇਵਾ ਦੇ ਪਿੱਛੇ ਉਹ ਦੁਨਿਆਵੀ ਫਲ ਕੂੜ ਦੀਆਂ ਗੱਲਾਂ ਮੰਗਦੇ।
ਉਹ ਇਹ ਕੂੜ ਦੀ ਗੱਲ ਚੱਲੀ ਆ, ਹੁਣ ਕੂੜ ਦੀ ਸੇਵਾ ਕਰਦੇ ਆ ਤੇ ਥੋੜੀ ਮਤ ਹੁੰਦੀ ਆ, ਤੇ ਉਹ ਜਿਹੜੀ ਸੇਵਾ ਕੀਤੀ ਹੋਈ ਆ ਧਾਰਮਿਕ ਪਖੰਡ ਦੀ ਸੇਵਾ ਕੀਤੀ ਹੋਈ ਆ, ਮਤਲਬ ਧਾਰਮਿਕ ਪਖੰਡ ਕਰਕੇ ਉਹ ਫਿਰ ਗਵਾਹ ਹੋ ਜਾਂਦੀ ਆ, ਉਹ ਸਾਰੀ ਗਵਾਹ ਹੋ ਜਾਂਦੀ ਆ, ਗਵਾਚ ਜਾਂਦੀ ਆ। ਸੋ ਇਸ ਦਾ ਕਈ ਤਰ੍ਹਾਂ ਦਾ ਅਰਥ ਲੈਂਦੇ ਨੇ ਕਿ ਕਈ ਜਿਹੜੇ ਡੇਰਿਆਂ ਵਾਲੇ ਨੇ ਉਹ ਆਪਣੇ ਚੇਲਿਆਂ ਨੂੰ ਜਾਂ ਲੋਕਾਂ ਨੂੰ ਇਹ ਦੱਸਦੇ ਨੇ ਕਿ ਤੁਹਾਡੀ ਮਤ ਥੋੜੀ ਆ, ਇਸ ਕਰਕੇ ਤੁਸੀਂ ਆਪਣੀ ਜਿਹੜੀ ਜ਼ਿੰਦਗੀ ਹੈ ਨਾ ਉਹ ਸੇਵਾ ਦੇ ਵਿੱਚ ਗਵਾ ਦਿਓ ਸਾਡੀ 'ਚ। ਉਹ ਇਸ ਨੂੰ ਪੁੱਠਾ ਪਾਸੇ ਨੂੰ ਲੈ ਕੇ ਗਲਤ ਹੋਰ ਗਾਂ ਤੋੜ ਦਿੰਦੇ ਨੇ। ਉਹ ਸਿੱਖਾਂ ਨੂੰ ਇਹ ਸ਼ੋਅ ਕਰਦੇ ਨੇ ਆਪਣਿਆਂ ਨੂੰ, ਚੇਲਿਆਂ ਨੂੰ ਕਿ ਤੁਹਾਡੀ ਮਤ ਥੋੜੀ ਆ, ਅਸੀਂ ਉੱਚੇ ਹਾਂ, ਅਸੀਂ ਪੜ੍ਹੇ ਲਿਖੇ ਹਾਂ, ਸਾਨੂੰ ਗੁਰਬਾਣੀ ਦਾ ਗਿਆਨ ਹੈ, ਇਸ ਕਰਕੇ ਤੁਸੀਂ ਸਾਡੀ ਸੇਵਾ 'ਚ ਲੱਗੇ ਰਹੋ, ਮਤ ਥੋੜੀ ਸੇਵ ਗਵਾਈ। ਉਹ ਇਸ ਨੂੰ ਉਲਟਾ ਕੇ ਲੈਂਦੇ ਨੇ, ਪਰ ਇਹ ਅਸਲ ਦੇ ਵਿੱਚ ਇੱਦਾਂ ਆ ਕਿ ਉਹ ਉਹਨਾਂ ਚੇਲਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਜੇ ਥੋੜੀ ਮਤ ਹੈ ਨਾ ਤਾਂ ਜਿਹੜੀ ਜਿਹਦੀ ਤੁਸੀਂ ਸੇਵਾ ਕਰ ਰਹੇ ਹੋ ਉਹ ਤੁਸੀਂ ਗਵਾ ਹੀ ਰਹੇ ਹੋ, ਉਹਦੇ ਵਿੱਚ ਕੋਈ ਸਾਰਥਕ ਨਹੀਂ ਤੁਹਾਨੂੰ ਚੀਜ਼ ਲੱਭਣੀ। ਸੋ ਗੁਰੂ ਸਾਹਿਬ ਵੀ
ਥੋੜੀ ਆ, ਤਾਂ ਹੀ ਉਹਨਾਂ ਦੀ ਸੇਵਾ 'ਚ ਲੱਗੇ,
ਤਾਂ ਹੀ ਤਾਂ ਉਹਨਾਂ ਦੀ ਸੇਵਾ 'ਚ ਲੱਗੇ ਹੋਏ ਆ ਨਾ। ਫਿਰ ਥੋੜੀ ਮਤ ਨਾਲ ਮਤ ਕਿਵੇਂ ਆਉਣੀ ਆ, ਮਤ ਚੰਗੀ ਕਿਵੇਂ ਹੋਣੀ ਆ? ਕੂੜਾ ਲਾਲਚ ਛੱਡੀਏ, ਜਿਹੜੇ ਸੱਚ ਤਾਂ ਪਰ ਜਾਣੀਏ। ਜਦੋਂ ਇਹ ਸ਼ਲੋਕ ਪੜ੍ਹ ਲਏ ਜਿਹਨਾਂ ਨੇ ਇਹ 'ਤੇ ਵਿਚਾਰ ਕਰ ਲਿਆ, ਉਹਨਾਂ ਦੀ ਮਤ ਜਿਹੜੀ ਆ ਨਿਖਰਨੀ ਸ਼ੁਰੂ ਹੋ ਜਾਣੀ ਆ। ਜੁਗਤ ਜਾਣੇ ਜੀਓ, ਉਹ ਜੁਗਤ ਪਤਾ ਲੱਗਣ ਲੱਗ ਪੈਣਾ ਤੇ ਫਿਰ ਸੋਝੀ ਆਉਣ ਲੱਗ ਪੈਣੀ ਆ, ਤੇ ਉਸ ਦੇ ਬਾਅਦ ਸੱਚ ਦੇ ਵੱਲ ਨੂੰ ਵਧਣਾ ਸ਼ੁਰੂ ਹੋ ਜਾਣਾ। ਸੋ ਅਗਲੀਆਂ ਪੌੜੀ ਦੇ ਵਿੱਚ ਫਿਰ ਵਿਸਤਾਰ ਆਉਂਦਾ ਹੈ ਕਿ ਥੋੜੀ ਮਤ ਦੇ ਵਿੱਚ ਕੌਣ ਕੌਣ ਕਿਸ ਤਰ੍ਹਾਂ ਸੇਵਾ ਕਰ ਰਹੇ ਨੇ ਦੁਨੀਆਂ ਦੇ ਵਿੱਚ, ਉਸ ਦੇ ਬਾਰੇ ਗੁਰੂ ਸਾਹਿਬ।
ਹਾਂਜੀ ਅਮਨਦੀਪ, ਆਪਾਂ ਬਹੁਤ ਹੀ ਡੂੰਘਾਈ ਵਿੱਚ ਇਹਦੇ ਵਿੱਚ ਟੁੱਬੀ ਲਾਉਣ ਦੀ ਕੋਸ਼ਿਸ਼ ਕੀਤੀ, ਫਿਰ ਵੀ ਇਸ ਟੁੱਬੀ ਲਾਉਂਦਿਆਂ ਜਦੋਂ ਗੁਰਬਾਣੀ ਪੜ੍ਹਦੇ ਹਾਂ ਜਾਂ ਗੁਰਬਾਣੀ ਨੂੰ ਵਿਚਾਰਦੇ ਹਾਂ, ਕਿਉਂਕਿ ਅਸੀਂ ਭੁੱਲਣ ਹਰ ਜੀਵ ਆ, ਬਹੁਤ ਸਾਰੀਆਂ ਗਲਤੀਆਂ ਵੀ ਹੋ ਜਾਂਦੀਆਂ ਉਚਾਰਨ ਵਿੱਚ ਵੀ ਤੇ ਉਹਦੇ ਭਾਵ ਅਰਥ ਸਮਝਣ ਵਿੱਚ, ਤੇ ਕੋਸ਼ਿਸ਼ ਤੇ ਇਹ ਆ ਸਾਡੀ ਕਿ ਸਾਡੇ ਨਾਲ ਸਰੋਤੇ ਵੀ ਇਸੇ ਤਰ੍ਹਾਂ ਸਾਂਝ ਰੱਖਣ ਤੇ ਸਾਨੂੰ ਚੰਗੇ ਚੰਗੇ ਸੁਝਾਓ ਜਾਂ ਕਿਤੇ ਸਾਡੀ ਕੋਈ ਗਲਤੀ ਆ ਉਹਨੂੰ ਜ਼ਰੂਰ ਸਾਡੇ ਸਾਹਮਣੇ ਰੱਖਣ ਕਿ ਇਹ ਗੁਰਬਾਣੀ ਜਿਹੜੀ ਆ ਇਸ ਤਰ੍ਹਾਂ ਕਹਿ ਰਹੀ ਸੀ, ਤੇ ਸ਼ਬਦ ਗੁਰੂ ਜੋ ਕਹਿ ਰਿਹਾ ਅਸੀਂ ਤਾਂ ਕੋਸ਼ਿਸ਼ ਕਰਦੇ ਹਾਂ ਕਿ ਸ਼ਬਦ ਰਾਹੀਂ ਉਸ ਨੂੰ ਵਿਖਿਆਨ ਦੇ ਵਿੱਚ ਲਿਆਈਏ। ਮੈਂ ਆਸਾ ਦੀ ਵਾਰ ਦੇ ਵਿੱਚ ਅਮਨਦੀਪ ਇਹ ਗੱਲ ਜਾਚੀ ਆ ਕਿ ਆਪਾਂ ਜੇ ਕਿਤੇ ਆਸਾ ਦੀ ਵਾਰ ਨੂੰ ਪੂਰੀ ਤਰ੍ਹਾਂ ਆਪਣੇ ਹਿਰਦੇ ਚ ਵਸਾ ਲਈਏ ਨਾ ਤੇ ਸਾਡੇ ਸਾਰੇ ਕਰਮ ਕਾਂਡਾਂ ਤੋਂ ਸਾਨੂੰ ਛੁਟਕਾਰਾ ਮਿਲ ਸਕਦਾ ਹੈ ਤੇ ਜੀਵਨ ਦਾ ਅਸਲੀ ਮਕਸਦ ਜਿਹੜਾ ਹੱਲ ਹੋ ਸਕਦਾ
ਜੀ। ਇਹ ਕੂੜ ਕੀ ਮੱਲ ਉਤਰੇ, ਸਾਰੀ ਜਿਹੜੀ ਕੂੜ ਹੈ ਝੂਠ ਦੀ ਜਿਹੜੀ ਮੈਲ ਹੈ ਉਹ ਸਾਰੀ ਉਤਰ ਜਾਏਗੀ ਅਗਰ ਅਸੀਂ ਆਸਾ ਦੀ ਵਾਰ ਦੀਆਂ 24 ਪੌੜੀਆਂ ਦੇ ਵਿੱਚੋਂ ਲੰਘ ਕੇ ਉਹਨੂੰ ਸਮਝ ਲਈਏ ਨਾ। ਦਸ ਪੰਦਰਾਂ ਦਿਨ ਹੀ ਲੱਗਣਗੇ ਜੇ ਰੋਜ਼ ਦੀ ਇੱਕ ਪੌੜੀ ਵੀ ਆਪਾਂ ਕਰੀਏ ਦੋ ਪੌੜੀਆਂ ਵੀ ਸਮਝੀਏ ਤਾਂ ਦਸਾਂ ਪੰਦਰਾਂ ਦਿਨਾਂ ਦੇ ਵਿੱਚ ਸਾਡੀ ਕੂੜ ਦੀ ਮਲ ਜਿਹੜੀ ਆ ਬਹੁਤ ਮਤਲਬ ਹੱਦ ਤੱਕ ਸਾਫ਼ ਹੋ ਜਾਏਗੀ। ਸੋ ਆਪਾਂ ਲਈਏ ਇਜਾਜ਼ਤ, ਸਮਾਂ ਇਜਾਜ਼ਤ ਨਹੀਂ ਦੇ ਰਿਹਾ।
ਹਾਂ ਇੱਥੇ ਸਮਾਪਤੀ ਕਰਦੇ ਹਾਂ ਤੇ ਸਰੋਤਿਆਂ ਨੂੰ ਬੇਨਤੀ ਹੈ ਕਿ ਇਸ ਪ੍ਰੋਗਰਾਮ ਬਾਰੇ ਆਪਣੀ ਫੀਡਬੈਕ ਸਾਨੂੰ ਜ਼ਰੂਰ ਭੇਜਿਓ। ਸੋ ਇਜਾਜ਼ਤ ਦਿਓ, ਰੱਬ ਰਾਖਾ, ਅਮਨਦੀਪ ਫਤਿਹ ਬੁਲਾਈਏ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ,
ਵਾਹਿਗੁਰੂ ਜੀ ਕੀ ਫਤਿਹ।
ਅੰਮ੍ਰਿਤ ਵੇਲੇ ਦੀ ਤਾਣ, ਮਨੁੱਖਤਾ ਦੇ ਅਰਥ ਕਹਿੰਦੀ ਬਾਣੀ,
ਤੂੰ ਪ੍ਰਭ ਦਾਤਾ ਦਾਨ ਮਤ ਪੂਰਾ,
ਹਰ ਸ਼ਬਦ ਦੇਵੇ ਜਦੋਂ ਜ਼ਿੰਦਗੀ ਨੂੰ ਆਸਰਾ,
ਸਾਰੀ
ਜੀ ਫਿਰ ਸ਼ੁਰੂਆਤ ਹੋਵੇ ਸੁਹਾਵਣੀ। ਰੋਜ਼ਾਨਾ ਪ੍ਰੋਗਰਾਮ ਗਾਵੋ ਸੱਚੀ ਬਾਣੀ, ਆਸਟ੍ਰੇਲੀਅਨ ਸਮੇਂ ਮੁਤਾਬਕ 6 ਵਜੇ ਸਵੇਰੇ, ਦਲਜੀਤ ਸਿੰਘ ਹੁਣਾ ਦੇ ਨਾਲ ਹਰਮਨ ਰੇਡੀਓ ਆਸਟ੍ਰੇਲੀਆ ਦੇ ਸੰਗ।
ਸਤਨਾਮ ਸ਼ਿਵਾਹੇ।